ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਵਾਹਿਗੁਰੂ।
ਸਤ ਸਤਨਾਮ ਵਾਹਿਗੁਰੂ ਸਾਹਿਬ ਜੀ, ਵਡਹੰਸ ਮਹੱਲਾ ਚੌਥਾ, ਘੋੜੀਆਂ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਦੇਹ ਤੇਜਣ ਜੀ, ਰਾਮ ਉਪਾਇਆ ਰਾਮ, ਧਨ ਮਾਨਸ ਜਨਮ ਪੁੰਨ ਪਾਇਆ ਰਾਮ, ਦੇਹ ਤੇਜਣ ਜੀ, ਰਾਮ ਉਪਾਇਆ ਰਾਮ, ਧਨ ਮਾਨਸ ਜਨਮ ਪੁੰਨ ਪਾਇਆ ਰਾਮ, ਮਾਨਸ ਜਨਮ ਵੱਡ ਪੁੰਨੇ ਪਾਇਆ, ਦੇਹ ਸੋ ਕੰਚਨ ਚੰਗੜੀਆ, ਗੁਰਮੁਖ ਰੰਗ ਚ ਲੂਲਾ ਪਾਵੈ, ਹਰ 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 ਨਵ ਰੰਗੜੀਆ, ਇਹ ਦੇਹ ਸੋ ਬਾਂਕੀ ਜਿਤ ਹਰ ਜਾਪੀ, ਹਰ ਹਰ ਨਾਮ ਸੁਹਾਵੀਆ, ਵੱਡ ਭਾਗੀ ਪਾਈ ਨਾਮ ਸਿਖਾਈ, ਜਨ ਨਾਨਕ ਰਾਮ ਉਪਾਈਆ, ਇਹ ਦੇਹ ਸੋ ਬਾਂਕੀ ਜਿਤ ਹਰ ਜਾਪੀ, ਹਰ ਹਰ ਨਾਮ ਸੁਹਾਵੀਆ, ਵੱਡ ਭਾਗੀ ਪਾਈ ਨਾਮ ਸਿਖਾਈ, ਜਨ ਨਾਨਕ ਰਾਮ ਉਪਾਈਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਇੱਕ ਓਅੰਕਾਰ ਸਤਨਾਮ ਕਰਤਾ ਪੁਰਖ, ਨਿਰਭਉ ਨਿਰਵੈਰ ਅਕਾਲ ਮੂਰਤ, ਅਜੂਨੀ ਸੈਭੰ ਗੁਰਪ੍ਰਸਾਦ, ਮੁਕਚਰੈ ਸ਼ਾਸਤਰ ਖਟ ਪਿੰਗ ਚੜ ਜਾਏ, ਅੰਧਲਖੈ ਬਧਰੋ ਸੁਣੈ, ਜਉ ਕਾਲ ਕ੍ਰਿਪਾ ਕਰਾਏ, ਅੰਧਲਖੈ ਬਧਰੋ ਸੁਣੈ, ਜਉ ਕਾਲ ਕ੍ਰਿਪਾ ਕਰਾਏ। ਪਰਮ ਸਨਮਾਨ ਆਵਰ ਸਾਹਿਬ ਕਮਾਲ ਬਾਰਗਾਹੇ ਇਨਾਇਤ ਕੇ ਮਾਲਕ, ਕਲਯੁਗੀ ਜੀਵੋਂ ਕੇ ਉਧਾਰ ਕਰਤਾ, ਸਾਹਿਬ ਸਹਾਬਾ ਜੋਤ ਰੂਪ ਹਰ ਆਪ, ਧੰਨ ਧੰਨ ਗੁਰੂਦੇਵ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਮੁਬਾਰਕ ਅਸਥਾਨ, ਰੋਗਾਂ ਅਤੇ ਸੋਗਾਂ ਤੋਂ ਨਿਜ਼ਾਤ ਦਿਖਾਉਣ ਦਿਵਾਉਣ ਵਾਲੇ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਮੁਬਾਰਕ ਚਰਨ ਤੋੜ ਪ੍ਰਾਪਤ ਕਰ ਰਹੀ ਗੁਰੂ ਪਿਆਰੀ ਸਾਧ ਸੰਗਤ, ਅਸੀਂ ਸਾਰੇ ਖੁਸ਼ਕਿਸਮਤ ਵਡਭਾਗੀ ਜਨ ਹਾਂ ਜਿਨ੍ਹਾਂ ਨੂੰ ਜ਼ਿੰਦਗੀ ਵਿੱਚ ਫਿਰ ਤੋਂ ਇੱਕ ਦਫ਼ਾ ਇਸ ਪਾਵਨ ਬੰਦੀ ਛੋੜ ਦਿਵਸ ਨੂੰ ਮਨਾਉਣ ਦਾ ਸੁਭਾਗ ਪ੍ਰਾਪਤ ਹੋਇਆ। ਵਰਨਾ ਬਹੁਤ ਸਾਰੇ ਸੱਜਣ ਐਸੇ ਨੇ ਜੋ ਪਿਛਲੇ ਸਾਲ ਇਹਨਾਂ ਸਮਾਗਮਾਂ ਵਿੱਚ ਵੱਧ ਚੜ੍ਹ ਕੇ ਹਾਜ਼ਰੀ ਭਰ ਰਹੇ ਸਨ, ਪਰ ਇਸ ਸਾਲ ਸਿਹਤ ਨੇ ਸਾਥ ਨਹੀਂ ਦਿੱਤਾ ਜਾਂ ਹੋਰ ਕੋਈ ਕਾਰਨ ਬਣ ਗਿਆ ਅਤੇ ਜਾਂ ਫਿਰ ਜੀਵਨ ਦੀ ਡੋਰ ਸਵਾਸਾਂ ਨੇ ਹੀ ਸਾਥ ਨਹੀਂ ਦਿੱਤਾ ਅਤੇ ਸਾਡੀ ਤਰ੍ਹਾਂ ਤਨ ਕਰਕੇ ਵੀ ਉਹ ਹਾਜ਼ਰੀਆਂ ਭਰਨ ਤੋਂ ਅਸਮਰੱਥ ਰਹਿ ਗਏ। ਅਸੀਂ ਸਭ ਤੋਂ ਵੱਡੇ ਭਾਗਸ਼ਾਲੀ ਹਾਂ, ਖੁਸ਼ਕਿਸਮਤ ਹਾਂ ਜਿਨ੍ਹਾਂ ਨੂੰ ਜੀਵਨ ਵਿੱਚ ਫਿਰ ਤੋਂ ਇੱਕ ਦਫ਼ਾ ਇਹ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਸਤਿਗੁਰੂ ਜੀ ਦੇ ਪਾਵਨ ਮੁਬਾਰਕ ਦਰ ਤੋਂ ਆਏ ਬਰਕਤਮਈ ਹੁਕਮਨਾਮੇ ਦੀ ਵਿਚਾਰ ਰਾਹੀਂ ਮਨ ਗੁਰੂ ਚਰਨਾਂ ਨਾਲ ਜੁੜਨ ਦਾ ਅਨੁਭਵ ਕਰ ਸਕੇ, ਇਕਾਗਰਤਾ ਅਦਬ ਅਤੇ ਆਨੰਦ ਦੀ ਦਾਤ ਝੋਲੀ 'ਚ ਪੈ ਸਕੇ, ਇਸ ਲਈ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨ ਕਮਲਾਂ ਦਾ ਧਿਆਨ ਕਰਦਿਆਂ, ਕਦਮਾਂ ਨੂੰ ਗੁਲਵੱਕੜੀ ਕਰਦਿਆਂ, ਸ਼ਬਦ ਰੂਪੀ ਚਰਨਾਂ ਨੂੰ ਚੁੰਮਦਿਆਂ ਹੋਇਆਂ ਗੁਰੂ ਕੀ ਬਰਕਤਮਈ ਫਤਿਹ ਦੁਆਰਾ ਸਾਂਝ ਬਣਾਈਏ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।
ਅੱਜ ਦੇ ਇਹ ਮਹਾਂਬੋਲ ਧੰਨ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੀ ਰਸਨਾ ਤੋਂ ਹੀ ਪ੍ਰਾਪਤ ਹੋਏ ਨੇ, ਜੋ ਵਡਹੰਸ ਰਾਗ ਵਿੱਚ ਦਰਜ ਨੇ, ਔਰ ਇਹਨਾਂ ਪਾਵਨ ਸੰਦਾਂ ਦਾ ਸਿਰਲੇਖ ਅਤੇ ਨਾਮ ਹੈ ਘੋੜੀਆਂ, ਜੋ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਆਪਣੀ ਪਾਵਨ ਬਾਣੀ 'ਚ ਉਚਾਰਨ ਕੀਤੇ ਨੇ। ਇਹ ਕਮਾਲ ਦੀ ਅਤੇ ਭਿੰਨ ਭਿੰਨ ਸੰਦਾਬੰਦੀ ਤੁਹਾਨੂੰ ਦੁਨੀਆ ਦੇ ਹੋਰ ਕਿਸੇ ਰਹਿਬਰੀ ਗ੍ਰੰਥ 'ਚ ਨਹੀਂ ਮਿਲੇਗੀ। ਇਹ ਕੇਵਲ ਅਤੇ ਕੇਵਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਹੀ ਪ੍ਰਾਪਤ ਹੁੰਦੀ। ਇਸ ਪਾਵਨ ਸ਼ਬਦ 'ਤੇ ਮਹਾਰਾਜ ਨੇ ਸੰਖੇਪ ਰੂਪ ਵਿੱਚ, ਮੰਗਲ ਰੂਪ ਵਿੱਚ ਪਾਵਨ ਮੂਲ ਮੰਤਰ ਦਰਜ ਕੀਤਾ ਹੈ, ਜੋ ਗੁਰਪ੍ਰਸਾਦ ਤੱਕ ਹੈ। ਸੰਖੇਪ ਰੂਪ ਵਿੱਚ ਹੈ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਇਹ ਪਾਵਨ ਬਚਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ 575 ਨੰਬਰ ਅੰਗ 'ਤੇ ਸੁਭਾਏ ਮਾਨ ਨੇ। ਇਹਨਾਂ ਵਿੱਚ ਮਹਾਰਾਜ ਜੀ ਨੇ ਸਾਡੇ ਸਰੀਰ ਨੂੰ ਇੱਕ ਘੋੜੀ ਨਾਲ ਸੰਗਿਆ ਪ੍ਰਦਾਨ ਕੀਤੀ ਹੈ, ਸੰਗਿਆ ਦਿੱਤੀ ਹੈ। ਕਹਿੰਦੇ ਨੇ ਸਰੀਰ ਕੀ ਹੈ, ਮਾਨੋ ਇੱਕ ਘੋੜੀ ਦੀ ਤਰ੍ਹਾਂ ਹੈ, ਅਤੇ ਸਰੀਰ ਰੂਪੀ ਘੋੜੀ ਕਰਤਾ ਪੁਰਖ ਨੇ ਕਿਉਂ ਪੈਦਾ ਕੀਤੀ ਹੈ? ਤਾਂ ਕਿ ਇਸ ਘੋੜੀ 'ਤੇ ਸਵਾਰ ਹੋ ਕੇ ਮਨੁੱਖ ਪਰਮਾਤਮਾ ਤੱਕ ਪਹੁੰਚ ਜਾਏ, ਕਰਤਾ ਪੁਰਖ ਤੱਕ ਪਹੁੰਚ ਜਾਏ। ਥੋੜ੍ਹਾ ਜਿਹਾ ਸ਼ਬਦ ਮਹਾਰਾਜ ਜੀ ਦਾ ਪਾਵਨ ਪਵਿੱਤਰ ਸੁੰਦਰਤਾ ਖੂਬਸੂਰਤੀ ਆਨੰਦ ਨਾਲ ਭਰਿਆ ਹੋਇਆ। ਵੱਡ ਆਕਾਰੀ ਹੋਣ ਕਰਕੇ ਇਹਨਾਂ ਪਾਵਨ ਪੰਕਤੀਆਂ ਦਾ ਪਾਠ ਵੀ ਨਾਲ ਨਾਲ ਅਤੇ ਵਿਚਾਰ ਵੀ ਨਾਲ ਨਾਲ ਸਰਵਣ ਕਰਦੇ ਜਾਈਏ, ਪਰ ਪੇਸ਼ਤਰ ਇੱਕ ਦਫ਼ਾ ਜਿਤਨੇ ਭਾਗਸ਼ਾਲੀ ਹਿਰਦਾ ਰੱਖਣ ਵਾਲੇ ਸ਼੍ਰੀ ਗੁਰੂ ਦੇਵ ਮਹਾਰਾਜ ਦੇ ਦਰਬਾਰ ਵਿੱਚ ਜਾਂ ਆਪਣੇ ਆਪਣੇ ਪਰਿਵਾਰ ਵਿੱਚ ਆਪ ਸਰਵਣ ਕਰ ਰਹੇ ਹੋ, ਦੇਖ ਰਹੇ ਹੋ, ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨ ਚੁੰਮਦਿਆਂ, ਆਪਣੀ ਜ਼ਬਾਨ 'ਤੇ ਸਾਹਿਬ ਜੀ ਦੇ ਚਰਨ ਪਵਾਉਂਦਿਆਂ ਆਖੀਏ ਧੰਨ ਗੁਰੂ ਰਾਮਦਾਸ ਜੀ ਮਹਾਰਾਜ, ਇੱਕ ਦਫਾ ਫਿਰ ਸਾਰੇ ਉੱਚੀ ਆਵਾਜ਼ ਵਿੱਚ ਆਖੋ ਜੀ, ਧੰਨ ਗੁਰੂ ਰਾਮਦਾਸ ਜੀ ਮਹਾਰਾਜ। ਹਾਂਜੀ,
ਸਤਨਾਮ ਵਾਹਿਗੁਰੂ ਸਾਹਿਬ ਜੀ, ਵਡਹੰਸ ਮਹੱਲਾ ਚੌਥਾ, ਘੋੜੀਆਂ ਇੱਕ ਓਅੰਕਾਰ, ਸਤਿਗੁਰ ਪ੍ਰਸਾਦ।
ਇਹ ਪਾਵਨ ਛੰਦ ਜਿਸ ਚਾਲ ਵਿੱਚ, ਜਿਸ ਕਾਵਿ ਕਲਾ ਦੀ ਸ਼ੈਲੀ ਵਿੱਚ ਗੁਰੂ ਰਾਮਦਾਸ ਮਹਾਰਾਜ ਨੇ ਲਿਖਿਆ ਹੈ, ਪੁਰਾਤਨ ਸਮੇਂ ਤੋਂ ਇਸ ਸੰਦ ਦਾ ਨਾਮ ਘੋੜੀਆਂ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਵੱਖ ਵੱਖ ਸੰਦ ਮੌਜੂਦ ਨੇ, ਜੈਸੇ ਅਲਾਹਣੀਆਂ ਹੈ, ਸੋਹਿਲਾ ਹੈ, ਬਾਰਾਂ ਮਾਂ ਹੈ, ਔਰ ਇਤਿਹਾਦਕ ਹੋਰ ਵੀ ਸੰਦ ਮੌਜੂਦ ਨੇ, ਸੁਚੱਜੀ ਹੈ, ਕੁਚੱਜੀ ਹੈ, ਗੁਣਵੰਤੀ ਹੈ ਇਤਿਹਾਦਕ। ਇੱਥੇ ਮਹਾਰਾਜ ਨੇ ਇਹ ਪੁਰਾਤਨ ਸੰਦਾਬੰਦੀ ਦਾ ਮਹਾਨ ਬਹਿਰ ਵਰਤਿਆ ਹੈ, ਘੋੜੀਆਂ। ਆਮ ਕਰਕੇ ਘੋੜੀਆਂ ਵਿਆਹ ਵਾਲੇ ਦਿਨ ਪੁਰਾਤਨ ਸਮੇਂ ਤੋਂ ਪਰਿਵਾਰਾਂ ਵਿੱਚ ਗਾਈਆਂ ਜਾਂਦੀਆਂ ਨੇ। ਇੱਕ ਗਾਇਨ ਸ਼ੈਲੀ ਹੈ ਜਿਸ ਦਾ ਨਾਮ ਘੋੜੀਆਂ ਹੈ। ਇਸ ਵਿੱਚ ਮਹਾਰਾਜ ਜੀ ਨੇ ਸਾਡੇ ਤਨ ਨੂੰ ਘੋੜੀ ਆਖਿਆ, ਔਰ ਤਨ ਰੂਪੀ ਘੋੜੀ 'ਤੇ ਚੜ ਕੇ ਪਰਮਾਤਮਾ ਤੱਕ ਪਹੁੰਚਣਾ ਹੈ। ਮੰਜ਼ਲ ਪਰਮਾਤਮਾ ਹੈ, ਮੰਜ਼ਲ ਨਿਰੰਕਾਰ ਹੈ। ਬੜੇ ਮਹਾਂਬੋਲ ਗੁਰੂ ਰਾਮਦਾਸ ਸਾਹਿਬ ਜੀ ਨੇ ਇਸ ਪਾਵਨ ਛੰਦ ਵਿੱਚ ਆਖੇ ਹਨ ਜੀ। ਹਾਂਜੀ,
ਦੇਹ ਤੇਜਣ ਜੀ
ਵਾਹ,
ਰਾਮ ਉਪਾਇਆ ਰਾਮ।
ਸਾਹਿਬ ਕੰਦ ਨੇ ਇਹ ਦੇਹ ਤੇਜਣ ਦਾ ਮਤਲਬ ਹੈ ਤੇਜ ਚੱਲਣ ਵਾਲੀ ਘੋੜੀ, ਬੜੀ ਗਤੀਮਾਨ ਹੈ, ਬੜੀ ਫਾਸਟ ਚੱਲਦੀ ਹੈ। ਦੁਨੀਆ ਦਾ ਕੋਈ ਵਾਹੀਕਲ ਇਤਨੀ ਤੇਜ਼ ਨਹੀਂ ਚੱਲਦਾ, ਨਾ ਸੂਰਜ, ਨਾ ਚੰਦਰਮਾ, ਔਰ ਨਾ ਕੋਈ ਗ੍ਰਹਿ ਇਤਨੀ ਤੇਜ਼ ਚੱਲਦਾ ਹੈ ਜਿਤਨੀ ਤੇਜ਼ ਇਹ ਸਾਡਾ ਸਰੀਰ ਰੂਪੀ ਘੋੜੀ ਚੱਲਦੀ ਹੈ। ਇਹ ਘੋੜੀ ਜਿਤਨੀ ਤੇਜ਼ ਚੱਲਦੀ ਹੈ, ਤੇਜ਼ ਚੱਲਣ ਤੋਂ ਮੁਰਾਦ ਹੈ ਇਹ ਰਸਤੇ ਵਿੱਚ ਠਹਿਰਦੀ ਕੋਈ ਨਹੀਂ, ਪੜਾਓ ਨਹੀਂ ਆਉਂਦਾ। ਜਿਸ ਦਿਨ ਇਹ ਘੋੜੀ ਚੱਲ ਪੈਂਦੀ ਹੈ ਫਿਰ ਲਗਾਤਾਰ ਚੱਲਦੀ ਜਾਂਦੀ ਹੈ, ਇਸ ਵਿੱਚ ਠਹਿਰਾਓ ਨਹੀਂ ਆਉਂਦਾ। ਇਹ ਭੋਜਨ ਵੀ ਚੱਲਦਿਆਂ ਹੋਇਆਂ ਕਰਦੀ ਹੈ, ਦੁਨੀਆ ਦਾ ਕੋਈ ਵਾਹੀਕਲ ਨਹੀਂ ਹੈ ਇਸ ਤਰ੍ਹਾਂ ਦਾ ਦਿਖਾਈ ਪਵੇਗਾ ਜਿਹੜਾ ਬਿਨਾਂ ਬ੍ਰੇਕ ਦੇ ਚੱਲਦਾ ਜਾਂਦਾ ਹੋਵੇ। ਭਾਵੇਂ ਹਵਾਈ ਜਹਾਜ਼ ਹੈ, ਟ੍ਰੇਨਾਂ ਨੇ, ਸਾਰਿਆਂ ਵਿੱਚ ਬ੍ਰੇਕ ਲੱਗਦੀ ਹੈ, ਔਰ ਸਮੇਂ ਨਾਲ ਪਰਵਾਜ਼ ਕਰਦੇ ਨੇ ਫਿਰ ਸਮੇਂ ਨਾਲ ਠਹਿਰਾਓ ਕਰਦੇ ਨੇ, ਸਭ ਵਿੱਚ ਠਹਿਰਾਓ ਰੁਕਣਾ ਆਉਂਦਾ ਹੈ। ਬੜੇ ਬੜੇ ਸੁਪਰਸੋਨਿਕ ਫਾਈਟਰ ਵਿਮਾਨ ਨੇ, ਉਹਨਾਂ ਵਿੱਚ ਚੱਲਦਿਆਂ ਵਿੱਚ ਤੇਲ ਪੈ ਜਾਂਦਾ, ਪਰ ਫਿਰ ਵੀ ਉਹਨਾਂ ਦੀ ਪਰਵਾਜ਼ ਦਾ ਸਮਾਂ ਸੀਮਤ ਹੈ, ਫਿਰ ਉਹਨਾਂ ਨੂੰ ਗਰਾਊਂਡ ਕਰਨਾ ਪੈਂਦਾ, ਰੋਕਣਾ ਪੈਂਦਾ, ਲੈਂਡਿੰਗ ਆਉਂਦੀ ਹੈ। ਪਰ ਇਹ ਸਰੀਰ ਰੂਪੀ ਘੋੜੀ ਐਸੀ ਹੈ ਜਿਸ ਦਿਨ ਜਨਮ ਹੁੰਦਾ ਹੈ ਫਿਰ ਇਹਦਾ ਪੜਾਓ ਅਖੀਰ 'ਤੇ ਹੀ ਜਾ ਕੇ ਆਉਂਦਾ, ਉਸ ਤੋਂ ਪਹਿਲੇ ਠਹਿਰਾ ਕੋਈ ਨਹੀਂ। ਇਸ ਨੂੰ ਸਮਾਂ ਵੀ ਕਹਿ ਸਕਦੇ ਹਾਂ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੇ ਦੋ ਬੋਲ ਨੇ, ਉਹ ਕਹਿੰਦੇ ਨੇ, ਮੈਂ ਬੜਾ ਯਤਨ ਕੀਤਾ ਹੈ ਰਹੀ ਵਾਸਤੇ ਕੱਤ, ਸਮੇਂ ਨੇ ਇੱਕ ਨਾ ਮੰਨੀ, ਫੜ ਫੜ ਰਹੀ ਤਰੀਕ, ਸਮੇਂ ਖਿਸਕਾਈ ਕੰਨੀ, ਇਹ ਤ੍ਰਿਖੇ ਆਪਣੇ ਵੇਗ ਗਿਆ ਟੱਪ ਬੰਨੋ ਬੰਨੀ, ਇਹ ਠਹਿਰਨ ਉਠ ਸੰਭਾਲ ਇਸ ਸਮੇਂ ਨੂੰ, ਇਹ ਸਮਾਂ ਲੰਘਦਾ ਜਾਵਦਾ, ਇਹ ਠਹਿਰਨ ਜਾਚ ਨਾ ਜਾਣਦਾ, ਲੰਘ ਗਿਆ ਨਾ ਮੁੜ ਕੇ ਆਵਦਾ। ਇਸ ਘੋੜੀ ਨੂੰ ਮੋੜਾ ਨਹੀਂ ਪੈਂਦਾ, ਮੁੜਦੀ ਨਹੀਂ, ਯੂ ਟਰਨ ਨਹੀਂ ਹੈ, ਚੱਲਦੀ ਹੀ ਜਾਂਦੀ ਹੈ, ਚੱਲਦੀ ਹੀ ਜਾਂਦੀ ਹੈ। ਪਰ ਇਸ ਦਾ ਚੱਲਣਾ ਪਰਮਾਤਮਾ ਦੀ ਮੰਜ਼ਿਲ ਤੋਂ ਬਿਨਾਂ, ਮਿਲਣ ਤੋਂ ਬਿਨਾਂ ਸਿਵਾਏ ਦੁੱਖ ਦੇ ਹੋਰ ਕੱਖ ਵੀ ਨਹੀਂ। ਤੂੰ ਘੋੜੀ ਤੇ ਪ੍ਰਾਪਤ ਕਰ ਲਈ ਹੈ, ਬੜੀ ਕੀਮਤੀ, ਬੜੀ ਮਹਾਨ, ਸਦਾ ਲਗਾਤਾਰ ਚੱਲਣ ਵਾਲੀ, ਪਰ ਪੁਰਖਾ ਇਸ ਜੀਵਨ ਰੂਪੀ, ਸਰੀਰ ਰੂਪੀ ਘੋੜੀ ਦਾ ਤੈਨੂੰ ਮੁਕੰਮਲ ਅਤੇ ਪੂਰਨ ਲਾਭ ਤਾਂ ਹੀ ਮਿਲ ਸਕਦਾ ਹੈ ਜੇ ਇਸ ਦੀ ਮੰਜ਼ਿਲ ਪਰਮਾਤਮਾ ਨਾਲ ਤੇਰਾ ਮਿਲਣਾ ਹੋ ਜਾਏ। ਮਸਕੀਨ ਜੀ ਦੇ ਬਚਨ ਨੇ, ਕਹਿੰਦੇ ਨੇ ਐਸਾ ਯਤਨ ਕਰੇ ਮਨੁੱਖ ਕਿ ਜੀਵਨ ਦੇ ਅੰਤ ਤੋਂ ਪਹਿਲੇ ਪਹਿਲੇ ਉਸ ਬੇਅੰਤ ਨਾਲ ਮਿਲਣਾ ਹੋ ਜਾਏ ਜਿਸ ਦਾ ਅੰਤ ਕਦੀ ਨਹੀਂ ਆਉਂਦਾ। ਜੀਵਨ ਦੇ ਅੰਤ ਤੋਂ ਪਹਿਲੇ ਪਹਿਲੇ ਮਨ ਦਾ ਅੰਤ ਹੋ ਜਾਏ, ਪਰਮਾਤਮਾ ਵਿੱਚ ਅਭੇਦਤਾ ਹੋ ਜਾਏ, ਤਾਂ ਸਮਝੋ ਘੋੜੀ ਰੱਖਣਾ ਸਫਲ ਹੋ ਗਿਆ। ਬੜੇ ਗਹਿਰੇ ਰਸ ਲਬਰੇਜ਼ ਬੋਲ ਨੇ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ।
ਧਨ ਮਾਨਸ ਜਨਮ ਪੁੰਨ ਪਾਈਆ ਰਾਮ।
ਮਹਾਰਾਜ ਕਹਿੰਦੇ ਇਹ ਜਿਹੜੀ ਜੀਵਨ ਰੂਪੀ, ਸਰੀਰ ਰੂਪੀ ਘੋੜੀ ਹੈ, ਇਹ ਪਰਮਾਤਮਾ ਨੇ ਪੈਦਾ ਕੀਤੀ ਹੈ। ਦੇ ਤੇਜਣ ਜੀ ਰਾਮ ਉਪਾਈਆ ਰਾਮ, ਹੋਰ ਕਿਸੇ ਦੀ ਕ੍ਰਿਤ ਨਹੀਂ, ਹੋਰ ਕਿਸੇ ਨੇ ਇਸ ਘੋੜੀ ਨੂੰ ਨਹੀਂ ਸਾਜਿਆ, ਇਸ ਨੂੰ ਸਾਜਣ ਵਾਲਾ, ਪੈਦਾ ਕਰਨ ਵਾਲਾ ਰਾਮ ਹੈ, ਜੋ ਸਭ ਜਗ੍ਹਾ ਰਮਿਆ ਹੋਇਆ ਪਰਮਾਤਮਾ ਹੈ, ਨਿਰੰਕਾਰ ਹੈ। ਵੱਖ ਵੱਖ ਉਸਦੇ ਪ੍ਰੇਮ ਵਿੱਚ ਭਗਤਾਂ ਨੇ ਨਾਮ ਰੱਖੇ ਨੇ, ਕੋਈ ਅੱਲਾ ਕਹਿ ਛੱਡਦਾ ਹੈ, ਕੋਈ ਹਰੀ ਕਹਿ ਛੱਡਦਾ ਹੈ, ਕੋਈ ਨਾਰਾਇਣ ਕਹਿ ਸਕਦਾ ਹੈ। ਸਤਿਗੁਰੂ ਜੀ ਨੂੰ ਕਿਸੇ ਨਾਮ 'ਤੇ ਕੋਈ ਇਤਰਾਜ਼ ਨਹੀਂ ਹੈ, ਬਲਕਿ ਸਾਹਿਬ ਕਹਿੰਦੇ ਨੇ ਹਉ ਬਲਿਹਾਰ ਹੈ ਜਾਉ ਜੇਤੇ ਤੇਰੇ ਨਾਮ ਹੈ। ਪ੍ਰਭੂ ਤੈਨੂੰ ਕੋਈ ਰਾਮ ਆਖੇ, ਕ੍ਰਿਸ਼ਨ ਆਖੇ, ਹਰੀ ਆਖੇ, ਨਾਰਾਇਣ ਆਖੇ, ਮੈਂ ਸਾਰੇ ਹੀ ਨਾਵਾਂ ਤੋਂ ਸਦਕੇ ਜਾਂਦਾ, ਕੁਰਬਾਨ ਜਾਂਦਾ ਹਾਂ, ਅਤੇ ਨਾਮ ਜਪਣ ਵਾਲਿਆਂ ਤੋਂ ਵੀ ਕੁਰਬਾਨ ਜਾਂਦਾ ਹਾਂ। ਬੜੇ ਮਹਾਂਬੋਲ ਨੇ ਮੇਰੇ ਸਾਹਿਬ ਜੀ ਦੇ, ਹਉ ਕੁਰਬਾਨੇ ਜਾਉ ਤਿਨਾ ਕਹਿ ਲੈਣ ਜੋ ਤੇਰਾ ਨਾਉ। ਸਾਰੇ ਨਾਵਾਂ ਦਾ ਸਤਿਕਾਰ ਹੈ, ਸਾਰੇ ਨਾਮ ਮਹਾਨ ਨੇ। ਗੁਰਮਤਿ ਵਿੱਚ ਸਤਿਗੁਰੂ ਜੀ ਨੇ ਸਾਨੂੰ ਨਾਮ ਵਾਹਿਗੁਰੂ ਦਿੱਤਾ ਹੈ, ਵਾਹਿਗੁਰੂ ਦਾ ਜਪ ਕਰਨ ਦਾ ਸਤਿਗੁਰੂ ਜੀ ਨੇ ਸਾਨੂੰ ਹੁਕਮ ਪ੍ਰਦਾਨ ਕੀਤਾ, ਆਗਿਆ ਪ੍ਰਦਾਨ ਕੀਤੀ ਹੈ। ਇਹ ਰਾਮ ਉਪਾਈਆ ਰਾਮ, ਇਹ ਸਰੀਰ ਰੂਪੀ ਘੋੜੀ ਨੂੰ ਕਰਤਾ ਪੁਰਖ ਨੇ ਪੈਦਾ ਕੀਤਾ ਹੈ, ਉਸਨੇ ਸਾਜਿਆ ਹੈ। ਤਨ ਮਾਨਸ ਜਨਮ ਪੁੰਨ, ਬੜੇ ਮਹਾਂਬੋਲ ਸਤਿਗੁਰੂ ਜੀ ਦੇ, ਤਨ ਮਾਨਸ ਜਨਮ ਪੁੰਨ ਪਾਈਆ ਰਾਮ। ਵੱਡੇ ਪੁੰਨ ਕਰਕੇ, ਮਹਾਨ ਕਰਮ ਕਰਕੇ, ਮਹਾਨ ਭਾਗ ਕਰਕੇ ਜੋ ਪਵਿੱਤਰਤਾ ਪ੍ਰਾਪਤ ਹੋਈ, ਉਸਦਾ ਸਦਕਾ ਇਹ ਤੈਨੂੰ ਘੋੜੀ ਪ੍ਰਾਪਤ ਹੋਈ। ਬੜੀ ਚੰਗੀ ਘੋੜੀ ਕਿਸੇ ਕੋਲ ਹੋਵੇ ਨਾ, ਤਾਂ ਪੁੱਛੋ ਕਿਵੇਂ ਪ੍ਰਾਪਤ ਹੋਈ ਹੈ, ਅਤੇ ਅਗਲਾ ਦੱਸ ਦੇਵੇਗਾ ਬਈ ਇੰਨੇ ਪੈਸਿਆਂ ਦੀ ਆਈ ਹੈ ਤਾਂ ਪ੍ਰਾਪਤ ਹੋਈ। ਮਹਾਰਾਜ ਕਹਿੰਦੇ ਨੇ ਪਵਿੱਤਰਤਾ, ਪਰਮਾਤਮਾ ਦੀ ਮਰਾਮਤ, ਵੱਡੇ ਭਾਗ ਪ੍ਰਾਪਤ ਹੋਏ ਤਾਂ ਇਹ ਜੀਵਨ ਰੂਪੀ ਘੋੜੀ ਸਾਨੂੰ ਪ੍ਰਾਪਤ ਹੋਈ ਹੈ।
ਮਾਨਸ ਜਨਮ ਵੱਡ ਪੁੰਨੇ ਪਾਇਆ, ਦੇਹ ਸੋ ਕੰਚਨ ਚੰਗੜੀਆ।
ਇਹ ਮਨੁੱਖਾ ਜਨਮ ਵੱਡੇ ਭਾਗ ਕਰਕੇ, ਵੱਡੀ ਕਿਸਮਤ ਕਰਕੇ, ਕੀਤੇ ਹੋਏ ਸ਼ੁਭ ਕਰਮਾਂ ਦੇ ਫਲ ਕਰਕੇ ਮਹਾਰਾਜ ਕਹਿੰਦੇ ਨੇ ਸਾਨੂੰ ਪ੍ਰਾਪਤ ਹੋਇਆ। ਮਾਨਸ ਜਨਮ ਵੱਡ ਪੁੰਨੇ ਪਾਇਆ, ਇਹ ਦੇਹ ਸੋ ਕੰਚਨ ਚੰਗੜੀਆ। ਧਾਤੂਆਂ ਵੱਲ ਦੇਖੀਏ ਨਾ, ਲੋਹਾ ਹੈ, ਤਾਮਰ ਹੈ, ਪਿੱਤਲ ਹੈ, ਕਾਂਸਾ ਹੈ, ਔਰ ਹੋਰ ਇਸ ਤਰ੍ਹਾਂ ਦੀਆਂ ਧਾਤੂਆਂ ਨੇ, ਚਾਂਦੀ ਆਦਿਕ, ਪਰ ਸਭ ਤੋਂ ਕੀਮਤੀ ਧਾਤੂ ਸੋਨੇ ਨੂੰ ਮੰਨਿਆ ਜਾਂਦਾ ਹੈ, ਬਈ ਇਹ ਸਭ ਤੋਂ ਕੀਮਤੀ। ਮਹਾਰਾਜ ਕਹਿੰਦੇ ਨੇ ਜਿਵੇਂ ਧਾਤੂਆਂ ਵਿੱਚ ਕੰਚਨ ਸਭ ਤੋਂ ਮਹਾਨ ਮੰਨਿਆ ਜਾਂਦਾ ਹੈ, ਇਸ ਤਰ੍ਹਾਂ ਸਰੀਰਾਂ ਵਿੱਚ, ਸਰੀਰ 'ਤੇ ਕੂਕਰ ਕੋਲ ਵੀ ਹੈ, ਪਰ ਤੁਹਾਡੀ ਤਰ੍ਹਾਂ ਉਹ ਦਰਬਾਰ ਸਾਹਿਬ ਜੀ ਦੇ ਦਰਸ਼ਨ ਤਾਂ ਨਹੀਂ ਨਾ ਕਰ ਸਕਦਾ। ਸਰੀਰ ਤਾਂ ਹੋਰਨਾਂ ਕੋਲ ਵੀ ਹੈ, ਦਰੱਖਤਾਂ ਕੋਲ ਵੀ ਤਾਂ ਸਰੀਰ ਹੈ, ਪਰ ਤੁਹਾਡੀ ਤਰ੍ਹਾਂ ਚੱਲ ਫਿਰ ਨਹੀਂ ਸਕਦੇ। ਉਂਝ ਭੋਜਨ ਵੀ ਕਰਦੇ ਨੇ, ਮਹਿਸੂਸ ਵੀ ਕਰਦੇ ਨੇ, ਔਰ ਇਸ ਢੰਗ ਦੇ ਨਾਲ ਮਨੁੱਖਾ ਜਨਮ ਜਿਵੇਂ ਸਾਰੀ ਧਾਤੂਆਂ 'ਚ ਸੋਨਾ ਕੀਮਤੀ ਹੈ, ਇਸ ਤਰ੍ਹਾਂ ਸਾਰੇ ਜੀਵਨ ਜਗਤ ਵਿੱਚ ਇਹ ਮਨੁੱਖਾ ਜੀਵਨ ਸਭ ਤੋਂ ਕੀਮਤੀ ਹੈ। ਦੇਹ ਸੋ ਕੰਚਨ ਚੰਗੜੀ ਆ। ਸੰਪਰਦਾਇ ਵਿਦਵਾਨ ਅਰਥ ਕਰਦੇ ਨੇ, ਕਹਿੰਦੇ ਨੇ ਸੋਨੇ ਨਾਲੋਂ ਵੀ ਬਹੁਤ ਚੰਗੀ ਹੈ। ਸੋਨਾ ਵੀ ਕਿਧਰੇ ਸ਼ਾਇਦ ਖਰਾਬ ਹੋ ਜਾਏ, ਉਸਨੂੰ ਵੀ ਸ਼ਾਇਦ ਕੋਈ ਨਿੰਦ ਦੇਵੇ, ਪਰ ਇਹ ਦੇਹ ਕਿਸੇ ਪੱਖੋਂ ਵੀ ਨਿੰਦਣ ਯੋਗ ਨਹੀਂ ਹੈਗੀ।
ਗੁਰਮੁਖ ਰੰਗ ਚਲੂਲਾ ਪਾਵੈ, ਹਰ 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 ਨਵ ਰੰਗੜੀਆ।
ਪਰ ਜਿਹੜਾ ਗੁਰਮੁਖ ਹੈ, ਗੁਰੂ ਨਾਲ ਜੁੜਿਆ ਹੋਇਆ, ਗੁਰੂ ਦੇ ਸ਼ਬਦ ਦੀ ਬਰਕਤ ਦੀ ਰਾਹੀਂ, ਜੀਵਨ ਜਾਚ ਦੀ ਰਾਹੀਂ ਘੋੜੀ 'ਤੇ ਕਿਵੇਂ ਚੱਲਣਾ ਹੈ ਅਤੇ ਕਿਵੇਂ ਮੰਜ਼ਲੇ ਮਕਸੂਦ 'ਤੇ ਪਹੁੰਚਣਾ ਹੈ। ਮਹਾਰਾਜ ਕਹਿੰਦੇ ਨੇ ਪ੍ਰਭੂ ਪ੍ਰੇਮ ਦਾ ਗੂੜਾ ਰੰਗ ਉਸ ਨੂੰ ਪ੍ਰਾਪਤ ਹੋ ਜਾਂਦਾ ਹੈ, ਔਰ ਜਿਹੜਾ ਹਮੇਸ਼ਾ ਨਿਤ ਨਵਾਂ ਸਾਹਿਬ ਹੈ ਉਸਦਾ ਪ੍ਰੇਮ ਪ੍ਰਾਪਤ ਹੁੰਦਾ ਹੈ।
ਇਹ ਦੇਹ ਸੋ ਬੰਕੀ ਜਿਤ ਹਰ ਜਾਪੀ, ਹਰ ਹਰ ਨਾਮ ਸੁਹਾਵੀਆ।
ਬੰਕੀ ਦਾ ਮਤਲਬ ਹੈ ਸੁੰਦਰ, ਬੜੀ ਸੁੰਦਰ ਹੈ। ਇਸ ਵਰਗੀ ਸੁੰਦਰ ਦੇਹ ਵੀ ਹੋਰ ਕੋਈ ਨਹੀਂ ਹੈ। ਬਾਕੀ ਸਰੀਰਾਂ ਨੂੰ ਜੇ ਦੇਖੀਏ ਤਾਂ ਮੋਰ ਦਾ ਤਨ ਮਨੁੱਖ ਨਾਲੋਂ ਬੜਾ ਸੁੰਦਰ ਹੈ, ਫੁੱਲਾਂ ਦਾ ਤਨ ਮਨੁੱਖ ਨਾਲੋਂ ਬੜਾ ਸੁੰਦਰ ਹੈ, ਸੁੰਦਰਤਾ ਵਿੱਚ ਮਹਾਨ ਨੇ ਫੁੱਲ। ਪਰ ਇਸ ਦੇਹੀ ਨੂੰ ਸੁੰਦਰ ਕਿਉਂ ਆਖਿਆ ਗਿਆ? ਕਿਉਂਕਿ ਇਸ ਦੇਹੀ ਦੇ ਕੋਲ ਸਮਝਣ ਵਾਲਾ ਮਨ ਹੈਗਾ ਹੈ, ਮਨ ਕਰਕੇ ਸੁੰਦਰ ਹੈ। ਐਸਾ ਮਨ ਹੈ ਜੋ ਸਿੱਧਾ ਪਰਮਾਤਮਾ ਨਾਲ ਜੁੜ ਸਕਦਾ ਹੈ। ਬੜੇ ਮਹਾਂ ਬੋਲ ਮੇਰੇ ਸਾਹਿਬ ਜੀ, ਇਹ ਦੇਹ ਸੋ ਬਾਂਕੀ ਜਿਤ ਹਰ ਜਾਪੀ, ਜਿਸ ਨਾਲ ਪਰਮਾਤਮਾ ਨੂੰ ਜਪਿਆ ਜਾ ਸਕਦਾ ਹੈ, ਪਰਮਾਤਮਾ ਨੂੰ ਸਮਝਿਆ ਜਾ ਸਕਦਾ ਹੈ, ਭਾਵ ਜੁੜਿਆ ਜਾ ਸਕਦਾ। ਇਹ ਦੇਹ ਸੋ ਬਾਂਕੀ ਜਿਤ ਹਰ ਜਾਪੀ, ਹਰ ਹਰ ਨਾਮ ਸੁਹਾਵੀ ਆ। ਔਰ ਇਹ ਤਾਂ ਹੀ ਸੁਹਾਵਣੀ ਹੋ ਸਕਦੀ ਹੈ ਜੇ ਕਰਤਾ ਪੁਰਖ ਦਾ ਨਾਮ ਇਸ ਤਨ ਨਾਲ ਜਪਿਆ ਜਾ ਸਕੇ ਜੀ।
ਵੱਡੇ ਭਾਗੀ ਪਾਈ ਨਾਮ ਸਿਖਾਈ, ਜਨ ਨਾਨਕ ਰਾਮ ਉਪਾਈਆ।
ਮਹਾਰਾਜ ਕਹਿੰਦੇ ਨੇ ਵੱਡਿਆਂ ਭਾਗਾਂ ਨਾਲ ਇਹ ਦੇਹ ਪ੍ਰਾਪਤ ਹੋਈ, ਅਤੇ ਵਾਕਈ ਉਹ ਮਨੁੱਖ ਵਡਭਾਗੀ ਹੋ ਜਾਂਦੇ ਨੇ ਜਿਨ੍ਹਾਂ ਦੀ ਮਿੱਤਰਤਾ ਨਾਮ ਨਾਲ ਬਣ ਜਾਂਦੀ ਹੈ, ਜਿਨ੍ਹਾਂ ਦਾ ਸੰਬੰਧ ਨਾਮ ਨਾਲ ਜੁੜ ਜਾਂਦਾ ਹੈ। ਨਾਮ ਸਖਾਈ ਸ਼ਬਦ ਮਹਾਰਾਜ ਨੇ ਇੱਥੇ ਵਰਤਿਆ ਹੈ, ਅਤੇ ਸਖਾ ਦਾ ਅਰਥ ਹੁੰਦਾ ਹੈ ਮਿੱਤਰ, ਦੋਸਤ, ਜਿਸ ਨਾਲ ਦਿਲ ਦਾ ਨਾਤਾ ਹੋਵੇ। ਸਾਡਾ ਕਿਸੇ ਨਾਲ ਖੂਨ ਦਾ ਨਾਤਾ ਹੈ, ਅਸੀਂ ਕਹਿ ਦਿੰਦੇ ਹਾਂ ਵੀ ਇਹ ਸਾਡਾ ਬਰਾਦਰੀ ਵਿੱਚੋਂ ਭਰਾ ਹੈ, ਮਾਂ ਦੇ ਦੁੱਧ ਦਾ ਨਾਤਾ ਹੈ, ਭਰਾ ਹੈ, ਸਾਡੀ ਭੈਣ ਹੈ, ਮਾਤਾ ਪਿਤਾ ਦਾ ਨਾਤਾ ਹੈ। ਭਾਵੇਂ ਸਾਰਿਆਂ ਰਿਸ਼ਤਿਆਂ 'ਚ ਭਾਵਨਾ ਨੇੜਤਾ ਦੀ ਪ੍ਰਗਾੜਤਾ ਹੁੰਦੀ ਹੈ, ਪਰ ਦੋਸਤ ਦੇ ਰਿਸ਼ਤੇ ਨਾਲ ਦਿਲ ਸਾਂਝਾ ਹੁੰਦਾ ਹੈ, ਉਹ ਦਿਲ ਵੱਲੋਂ ਬਣਾਇਆ ਰਿਸ਼ਤਾ ਹੁੰਦਾ, ਭਾਵ ਪ੍ਰੇਮ ਦਾ ਰਿਸ਼ਤਾ ਹੈ। ਉਂਝ ਤਾਂ ਕਿਸੇ ਰਿਸ਼ਤੇ 'ਚ ਵੀ ਪ੍ਰੇਮ ਨਾ ਹੋਵੇ ਤਾਂ ਉਹ ਬਿਨਾਂ ਤਾਰ ਦੀ ਸਿਤਾਰ ਹੁੰਦਾ, ਉਹ ਬਿਨਾਂ ਖੁਸ਼ਬੂ ਦਾ ਫੁੱਲ ਹੁੰਦਾ ਹੈ। ਬਿਲਕੁਲ ਇਸੇ ਤਰ੍ਹਾਂ ਪਰਮਾਤਮਾ ਦੇ ਨਾਮ ਨਾਲ ਪਿਆਰ ਬਣ ਗਿਆ ਤਾਂ ਨਾਮ ਸਖਾਈ ਹੋ ਗਿਆ, ਨਾਮ ਨਾਲ ਇਸ ਦਾ ਨਾਤਾ ਜੁੜ ਗਿਆ। ਬੜੇ ਮਹਾਂ ਬੋਲ ਮੇਰੇ ਸਾਹਿਬ ਜੀ ਨੇ ਆਪਣੀ ਬਾਣੀ ਵਿੱਚ ਆਖੇ ਨੇ, ਕਹਿੰਦੇ ਨੇ ਇਹ ਪਰਮਾਤਮਾ ਨੇ ਆਪ ਦਿੱਤੀ। ਵਡਭਾਗੀ ਪਾਈ ਨਾਮ ਸਿਖਾਈ, ਵਡਭਾਗੀ ਪੁਰਖ ਨੇ ਵੱਡਿਆਂ ਭਾਗਾਂ ਸਦਕਾ ਇਹ ਦੇ ਪ੍ਰਾਪਤ ਕੀਤੀ। ਜਨ ਨਾਨਕ ਰਾਮ ਉਪਾਈਆ, ਰਾਮ ਪਰ ਚੇਤੇ ਰਹੇ, ਇਹ ਤਨ ਆਪ ਨਹੀਂ ਪ੍ਰਾਪਤ ਹੋਇਆ, ਇਹ ਤਨ ਪੈਦਾ ਕਰਤਾ ਪੁਰਖ ਨੇ ਕੀਤਾ ਹੈ। ਹਾਂਜੀ,
ਦੇਹ ਪਾਵਾਓ ਜੀਨਾ ਬੁਝ ਚੰਗਾ ਰਾਮ।
ਪਰ ਹੁਣ ਘੋੜੀ ਬੜੀ ਕੀਮਤੀ ਹੋਵੇ, ਬੜੀ ਖੂਬਸੂਰਤ ਹੋਵੇ, ਬੜੀ ਚੰਗੇ ਖਾਨਦਾਨ ਦੀ ਹੋਵੇ, ਚੰਗੀ ਕੁੱਲ ਦੀ ਹੋਵੇ, ਕਨੋਤਰੀਆਂ ਬੜੀਆਂ ਸੋਹਣੀਆਂ ਹੋਣ। ਜਿਹੜੇ ਘੋੜਿਆਂ ਦੇ ਬਾਰੇ ਜਾਣਦੇ ਉਹਨਾਂ ਨੂੰ ਪਤਾ ਹੈ ਬਈ ਖੁਰ ਇਹੋ ਜਿਹੇ ਹੋਣੇ ਚਾਹੀਦੇ ਨੇ, ਪੂਛ ਇਹੋ ਜਿਹੀ ਹੋਣੀ ਚਾਹੀਦੀ ਹੈ, ਕੱਦ ਕਾਠ ਇਹੋ ਜਿਹਾ ਹੋਣਾ ਚਾਹੀਦਾ, ਅਤੇ ਕੰਨ ਜਿਹੜੇ ਨੇ ਉਹ ਕਨੋਤਰੀਆਂ ਉਹਨਾਂ ਦੀਆਂ ਕੰਨਾਂ ਦੇ ਆਖਰੀ ਸਿਰੇ ਆਪਸ ਵਿੱਚ ਬਿਲਕੁਲ ਮਿਲੇ ਹੋਣੇ ਚਾਹੀਦੇ। ਉਹ ਪਤਾ ਹੈ ਜਿਹੜੇ ਘੋੜਿਆਂ ਦਾ ਕਾਰੋਬਾਰ ਕਰਦੇ ਨੇ। ਇਹ ਸਾਡੇ ਕੌਮ ਦੀਆਂ ਨਿਹੰਗ ਸਿੰਘ ਗੁਰੂ ਕੀਆਂ ਲਾਡਲੀਆਂ ਫੌਜਾਂ ਨੇ, ਜਥਿਆਂ ਦੇ ਰੂਪ 'ਚ, ਦਲ ਦੇ ਰੂਪ 'ਚ ਕੌਮ ਦੀ ਸੇਵਾ ਕਰਦੇ ਨੇ। ਇਹ ਬੜੀ ਗਹਿਰੀ ਸਮਝ ਰੱਖਦੇ ਨੇ ਇਸ ਸੰਬੰਧ ਵਿੱਚ ਬਈ ਘੋੜਾ ਕਿਹੋ ਜਿਹਾ ਹੋਵੇ। ਉਹਨਾਂ ਨੇ ਨਾਮ ਵੀ ਇਰਾਕੀ ਰੱਖਿਆ, ਇਰਾਕ ਦੇ ਘੋੜੇ ਵੀ ਪ੍ਰਸਿੱਧ ਮੰਨੇ ਗਏ। ਚਲੋ ਖੈਰ, ਮੈਂ ਮੁਕਤਸਰ ਗੁਜ਼ਾਰਿਸ਼ ਕਰਦਾ ਹਾਂ, ਘੋੜਾ ਬੜਾ ਕੀਮਤੀ ਹੋਵੇ, ਬੜਾ ਖੂਬਸੂਰਤ, ਚੰਗਾ, ਬਲਸ਼ਾਲੀ, ਤੇਜ਼ ਦੌੜਨ ਵਾਲਾ ਹੋਵੇ, ਕਨੋਤਰੀਆਂ ਵੀ ਬਿਲਕੁਲ ਮਿਲੀਆਂ ਹੋਵਣ, ਪਰ ਉਸਦੇ ਮੂੰਹ ਵਿੱਚ ਕਾਜਾ ਨਾ ਹੋਵੇ, ਜਿਹੜਾ ਕੜਿਆਲ ਹੁੰਦਾ ਹੈ ਨਾ ਉਹ ਨਾ ਹੋਵੇ, ਤਾਂ ਫਿਰ ਘੋੜਾ ਆਪਣੀ ਮਰਜ਼ੀ ਨਾਲ ਚੱਲੇਗਾ, ਸਵਾਰ ਦੀ ਮਰਜ਼ੀ ਨਾਲ ਨਹੀਂ ਚੱਲੇਗਾ। ਕੋਠੀ ਬੜੀ ਜ਼ਰੂਰੀ ਹੈ। ਸਾਹਿਬ ਜੀ ਦੇ ਬੋਲ, ਦੇ ਪਾਵੋਂ ਜੀਨ ਬੁੱਧ ਚੰਗਾ ਰਾਮ। ਇਸ ਘੋੜੀ ਸਰੀਰ ਰੂਪੀ, ਕਾਇਆ ਰੂਪੀ ਤੇਜਣ ਘੋੜੀ 'ਤੇ ਕਾਠੀ ਕਿਹੜੀ ਪਾਉਣੀ ਹੈ? ਸਾਹਿਬ ਕਹਿੰਦੇ ਨੇ ਕਾਠੀ ਪਾਉਣੀ ਹੈ ਪਰਮਾਤਮਾ ਨਾਲ ਸਾਂਝ ਬਣਾਉਣੀ, ਬੁੱਝਣਾ, ਉਸਨੂੰ ਸਮਝਣਾ। ਅਤੇ ਸਮਝਣਾ ਕੀ ਹੈ? ਸਭੈ ਕਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾਂ ਕੋ ਬੋਲੇ। ਇਹ ਸਮਝਣਾ ਬੜਾ ਜ਼ਰੂਰੀ ਹੈ। ਅਤੇ ਜੇ ਤੇਜ਼ ਚੱਲਣ ਵਾਲੀ ਘੋੜੀ ਹੋਵੇ, ਚੰਗੀ ਬਲਸ਼ਾਲੀ ਘੋੜੀ ਹੋਵੇ, ਔਰ ਪਵਨ ਦੇ ਵੇਗ ਨੂੰ ਮਾਤ ਕਰਨ ਵਾਲੀ ਘੋੜੀ ਹੋਵੇ, ਪਰ ਸਵਾਰ ਬਿਨਾਂ ਕਾਠੀ ਦੇ ਹੀ ਬੈਠ ਜਾਏ, ਕਾਠੀ ਪਾਵੇ ਹੀ ਨਾ, ਜ਼ੀਨ ਪਾਵੇ ਹੀ ਨਾ, ਤਾਂ ਕੀ ਹੋਵੇਗਾ? ਹੋ ਸਕਦਾ ਪਹਿਲੇ ਕਦਮ 'ਤੇ ਗਿਰ ਜਾਏਗਾ। ਇਹ ਕਾਠੀ ਕੀ ਹੈ? ਪਰਮਾਤਮਾ ਨੂੰ ਸਮਝਣ। ਸਾਰਿਆਂ ਵਿੱਚ ਪਰਮਾਤਮਾ ਸਮਾ ਰਿਹਾ ਹੈ, ਅਤੇ ਜੇ ਮਨੁੱਖ ਇਸ ਗੱਲ ਨੂੰ ਨਾ ਸਮਝੇਗਾ, ਤਾਂ ਫਿਰ ਮੈਂ ਅਰਜ਼ ਕਰਾਂ, ਐਸਾ ਮਨੁੱਖ ਆਪਣੇ ਜੀਵਨ ਲਈ ਔਰ ਸੰਸਾਰ ਦੇ ਜੀਵਨ ਲਈ ਮਹਾਨ ਘਾਤੀ ਹੋਵੇਗਾ, ਮਹਾਨ ਜ਼ਾਲਮ ਹੋਵੇਗਾ। ਐਸਾ ਬੰਦਾ ਦੂਜਿਆਂ ਦੇ ਪ੍ਰਾਣ ਲੈ ਕੇ ਖੁਸ਼ ਹੋਵੇਗਾ। ਤੁਸੀਂ ਦੇਖ ਲਓ, ਸੰਸਾਰ ਦਾ ਇਤਿਹਾਸ ਪੜ੍ਹ ਲਓ, ਹੁਣ ਤੱਕ 3000 ਸਾਲਾਂ ਦੇ ਇਤਿਹਾਸ ਵਿੱਚ 15000 ਵੱਡੇ ਭਿਆਨਕ ਯੁੱਧ ਹੋਏ ਨੇ, ਅਤੇ ਜਿਨ੍ਹਾਂ ਵਿੱਚ ਯੁੱਧ ਦਾ ਬਾਇਸ ਉਹ ਲੋਕ ਬਣੇ ਜਿਨ੍ਹਾਂ ਦੇ ਕੋਲ ਤਾਕਤਵਰ ਘੋੜੀ ਤਾਂ ਹੈ ਪਰ ਕਾਠੀ ਕੋਈ ਨਹੀਂ, ਗਿਰ ਗਏ। ਉਹਨਾਂ ਵਿੱਚੋਂ ਤੁਹਾਨੂੰ ਚੰਗੇਜ਼ ਖਾਨ ਮਿਲ ਜਾਏਗਾ, ਹਿਟਲਰ ਮਿਲ ਜਾਏਗਾ, ਮੌਸੇ ਤੁੰਗ ਮਿਲ ਜਾਏਗਾ, 2 ਕਰੋੜ ਬੰਦਿਆਂ ਦਾ ਕਾਤਲ ਹਿਟਲਰ। ਅਪਮਾਨ ਝੋਲੀ 'ਚ ਪੈਂਦਾ, ਜਿਹੜਾ ਬੰਦਾ ਡਿੱਗ ਪੈਂਦਾ ਹੈ ਨਾ ਉਸਨੂੰ ਅਪਮਾਨ ਮਿਲਦਾ ਹੈ, ਸਨਮਾਨਜਨਕ ਨਹੀਂ ਡਿੱਗ ਪੈਣ। ਔਰ ਮੈਂ ਪਿੱਛੇ ਜਿਹੇ ਪੜ੍ਹ ਕੇ ਹੈਰਾਨ ਹੋਇਆ ਬਈ ਜਿਸ ਦੇਸ਼ ਜਰਮਨ ਵਿੱਚ ਪੈਦਾ ਹੋਇਆ ਸੀ ਹਿਟਲਰ, ਉੱਥੋਂ ਦੇ ਲੋਕਾਂ ਨੇ ਮਿਲ ਕੇ, ਉੱਥੋਂ ਦੀ ਸਰਕਾਰ ਨੇ ਮਿਲ ਕੇ ਹਿਟਲਰ ਦੇ ਵਾਸਤੇ ਇੱਕ ਮਤਾ ਪਾਸ ਕੀਤਾ ਔਰ ਉਸਦੀ ਜਿਹੜੀ ਜਰਮਨ ਨਾਗਰਿਕਤਾ ਸੀ ਉਹ ਖਤਮ ਕਰ ਦਿੱਤੀ। ਕਿਹਾ ਇਹੋ ਜਿਹਾ ਬੰਦਾ ਸਾਡੇ ਦੇਸ਼ ਦਾ ਨਾਗਰਿਕ ਨਹੀਂ ਅਖਵਾ ਸਕਦਾ, ਭਾਵੇਂ ਮਰਨ ਤੋਂ ਬਾਅਦ ਕੀਤੀ। ਕਾਰਨ ਕੀ ਹੈ? ਮਨੁੱਖਤਾ ਦਾ ਕਾਤਲ ਆਪਣੇ ਇਖਲਾਕ ਤੋਂ ਡਿੱਗ ਪਿਆ, ਘੋੜੀ ਤਾਂ ਹੈ ਪਰ ਕਾਠੀ ਕੋਈ ਨਹੀਂ। ਅੱਜ ਦਾ ਦਿਨ ਸਿੱਖ ਇਤਿਹਾਸ ਵਿੱਚ, ਦੁਨੀਆ ਦੇ ਇਤਿਹਾਸ ਵਿੱਚ ਕਾਲੇ ਦਿਨ ਵਜੋਂ ਜਾਣਿਆ ਜਾਂਦਾ ਹੈ, ਜਦੋਂ ਉਹਨਾਂ ਲੋਕਾਂ ਨੇ ਜਿਨ੍ਹਾਂ ਨੂੰ ਜੀਵਨ ਦੀ ਘੋੜੀ ਅਤੇ ਤਹਿਜ਼ੀਬ ਦੀ ਕਾਠੀ ਪਾਉਣੀ ਨਹੀਂ ਆਈ, ਤਮੱਦਮ ਦੀ ਕਾਠੀ ਪਾਉਣੀ ਨਹੀਂ ਆਈ, ਜਿਨ੍ਹਾਂ ਨੂੰ ਇਹ ਘੋੜੀ 'ਤੇ ਕਾਬੂ ਕਰਨਾ ਨਹੀਂ ਆਇਆ, ਜੀਵਨ ਜਾਚ ਨਹੀਂ ਆਈ, ਉਹਨਾਂ ਨੇ ਹਜ਼ਾਰਾਂ ਮਾਸੂਮ ਸਿੱਖਾਂ ਦਾ ਕਤਲ ਕਰ ਦਿੱਤਾ ਔਰ ਨਸਲਕੁਸ਼ੀ ਨੂੰ ਅੰਜਾਮ ਦਿੱਤਾ। ਕਹਿਣਾ ਪਵੇਗਾ ਇਹ ਲੋਕ ਇਖਲਾਕ ਦੀ ਘੋੜੀ ਤੋਂ ਡਿੱਗ ਪਏ ਹਨ, ਇਹਨਾਂ ਨੂੰ ਜੀਵਣਾ ਨਹੀਂ ਆਇਆ, ਜੀਵਨ ਸ਼ੈਲੀ ਨਹੀਂ ਆਈ। ਜੇ ਜੀਵਨ ਸ਼ੈਲੀ ਆਈ ਜਾਂਦੀ ਤਾਂ ਫਿਰ ਮਨੁੱਖਾਂ ਨੂੰ, ਐਸੇ ਇਨਸਾਨਾਂ ਨੂੰ ਦੂਜੇ ਦੇ ਜੀਵਨ ਦਾ ਸਹਾਇਕ ਬਣਿਆ ਦੇਖਿਆ ਜਾ ਸਕਦਾ, ਜੀਵਨ ਦਾ ਢੰਗ ਆ ਜਾਏ। ਮੈਂ ਇੱਕ ਗੱਲ ਕਹੀ ਸੀ, ਫਿਰ ਦੁਹਰਾ ਦਿੰਦਾ, ਹਜ਼ਾਰੋਂ ਮੁਸ਼ਕਿਲੋਂ ਕੀ ਸਖਤ ਮੁਸ਼ਕਿਲ ਏਕ ਯਹੀ ਹੈ, ਤਮੰਨਾ ਜ਼ਿੰਦਗੀ ਕੀ ਹੈ ਪਰ ਜੀਣਾ ਨਹੀਂ ਆਤਾ। ਅੱਜ ਦਾ ਹੀ ਦਿਨ ਹੈ, 3 ਨਵੰਬਰ 1984, 1, 2, 3 ਨਵੰਬਰ, ਜਦੋਂ ਦਿੱਲੀ ਦੀਆਂ ਗਲੀਆਂ ਵਿੱਚ, ਬੋਕਾਰੋ ਦੀਆਂ ਗਲੀਆਂ ਵਿੱਚ, ਕਾਨਪੁਰ ਦੇ ਬਾਜ਼ਾਰਾਂ ਵਿੱਚ ਮਹਾਨ ਦੇਸ਼ ਭਗਤਾਂ, ਮਹਾਨ ਵਪਾਰੀਆਂ, ਮਹਾਨ ਕਾਰੋਬਾਰੀਆਂ, ਮਹਾਨ ਬ੍ਰਹਮ ਗਿਆਨੀਆਂ ਦੀ ਕੌਮ ਦੇ, ਮੈਂ ਅਰਜ਼ ਕਰਾਂ, ਨਸਲਕੁਸ਼ੀ ਕਰਨ ਵਾਲਿਆਂ ਦੁਆਰਾ ਲਾਸ਼ਾਂ ਰੁਲਦੀਆਂ ਹੋਈਆਂ ਦਿਖਾਈ ਪੈਂਦੀਆਂ ਸਨ। ਅੱਜ ਦਾ ਹੀ ਉਹ ਦਿਨ ਹੈ। ਫਿਰ ਬੜਾ ਮੂੰਹ ਬਣਾ ਕੇ ਕੁਛ ਕਹਿ ਦਿੰਦੇ ਨੇ, ਬਈ ਇਹਨੂੰ ਭੁੱਲ ਜਾਓ, ਇਸ ਨੂੰ ਭੁੱਲ ਜਾਓ। ਬਈ ਕਿਵੇਂ ਭੁੱਲਿਆ ਜਾਏ, ਇਤਨਾ ਵੱਡਾ ਕੌਮੀ ਘਾਣ ਹੋਇਆ ਹੋਵੇ, ਇਤਨਾ ਵੱਡਾ ਘੱਲੂਘਾਰਾ ਹੋਇਆ ਹੋਵੇ, ਉਸ ਨੂੰ ਭੁੱਲਿਆ ਨਹੀਂ ਜਾ ਸਕਦਾ। ਬਲਕਿ ਇਹ ਤਾਂ ਹਰ ਪਲ, ਹਰ ਰੋਜ਼, ਹਰ ਸਿੱਖ ਦੀ ਯਾਦ ਵਿੱਚ ਚੱਲਦਾ ਹੀ ਰਹੇਗਾ, ਇਸ ਨੂੰ ਭੁਲਾਇਆ ਨਹੀਂ ਜਾ ਸਕਦਾ। ਇਹ ਕਿਉਂ ਹੋਇਆ? ਇਸ ਕਰਕੇ ਹੋਇਆ ਕਿ ਜੀਵਨ ਦੀ ਘੋੜੀ ਤਾਂ ਤੇਜ਼ ਹੈ, ਸੱਤਾ ਦੀ ਘੋੜੀ ਤਾਂ ਮਿਲੀ, ਪਰ ਉਸਨੂੰ ਚਲਾਉਣ ਦੀ ਕਾਠੀ ਦਾ ਢੰਗ ਨਾ ਹੋਣ ਕਰਕੇ ਇਹ ਵੱਡਾ ਭਿਆਨਕ ਘੱਲੂਘਾਰਾ ਅੰਜਾਮ ਦਿੱਤਾ ਗਿਆ। ਔਰ ਉਸ ਤੋਂ ਵੀ ਦੁੱਖ ਦੀ ਗੱਲ ਹੈ, ਅੱਜ 30 ਸਾਲ ਹੋ ਗਏ ਨੇ, ਅਜੇ ਵੀ ਕਾਤਲਾਂ ਨੂੰ ਕੋਈ ਸਜ਼ਾ ਨਹੀਂ ਹੈ। ਜਿਵੇਂ ਇਹ ਮਤਲਬ ਹੈ ਸਜ਼ਾ ਨਾ ਮਿਲਣਾ, ਬਈ ਇਸ ਘੱਲੂਘਾਰੇ ਨੂੰ ਜਾਇਜ਼ ਠਹਿਰਾਇਆ ਜਾ ਰਿਹਾ, ਵੀ ਇਹ ਠੀਕ ਕੀਤਾ ਹੈ, ਇਹ ਚੰਗਾ ਕੀਤਾ ਹੈ। ਭਾਵੇਂ ਪਾਰਲੀਮੈਂਟ ਵਿੱਚ ਮਾਫ਼ੀ ਵੀ ਮੰਗੀ ਗਈ, ਅਤੇ ਮਾਫ਼ੀ ਮੰਗਣਾ ਇਹ ਸਾਬਤ ਕਰਦਾ ਹੈ, ਮਾਫ਼ੀ ਕਦੀ ਚੰਗੇ ਕੰਮ ਕਰਨ ਵਾਸਤੇ ਨਹੀਂ ਮੰਗੀ ਜਾਂਦੀ। ਮਾਫ਼ੀ ਮੰਗਣਾ ਇਹ ਸਾਬਤ ਕਰਦਾ ਕਿ ਅਸੀਂ ਗਲਤ ਕੰਮ ਕੀਤਾ ਸੀ, ਔਰ ਗਲਤ ਕੰਮ ਕੀਤਾ ਹੈ ਬਾਵਜੂਦ ਇਸ ਦੇ ਕਾਤਲਾਂ ਨੂੰ ਕੋਈ ਸਜ਼ਾ ਨਹੀਂ ਹੈ, ਕਿਉਂਕਿ ਜੀਵਨ ਦੀ ਇਸ ਘੋੜੀ 'ਤੇ ਤਹਿਜ਼ੀਬ ਦੀ ਕਾਠੀ ਪਾਉਣੀ ਆਈ ਕੋਈ ਨਹੀਂ। ਗੁਰੂ ਬਾਬਾ ਸੁਮਤ ਬਖਸ਼ੇ ਇਹਨਾਂ ਮਨੁੱਖਾਂ ਨੂੰ, ਇਹਨਾਂ ਲੋਕਾਂ ਨੂੰ, ਇਸ ਤਰ੍ਹਾਂ ਦੀ ਸੋਚ ਰੱਖਣ ਵਾਲਿਆਂ ਨੂੰ, ਉਹ ਆਪਣੇ ਜੀਵਨ ਦੀ ਤੇਜ਼ ਘੋੜੀ 'ਤੇ ਪ੍ਰਭੂ ਪਿਆਰ ਦੀ, ਨਿਯਮ ਦੀ, ਮਰਿਆਦਾ ਦੀ, ਮਨੁੱਖਤਾ ਦੇ ਨਿਯਮ ਦੀ ਕਾਠੀ ਪਾਉਣੀ ਆ ਜਾਵੇ। ਅੱਜ ਦਿਵਾਲੀ ਦਾ ਦਿਹਾੜਾ ਵੀ ਹੈ, ਥੋੜ੍ਹਾ ਜਿਹਾ ਮੈਂ ਇਸ ਬੰਦੀ ਛੋੜ ਦਿਹਾੜੇ ਦੇ ਸੰਬੰਧ ਵਿੱਚ ਵੀ ਆਪ ਜੀ ਨਾਲ ਵਿਚਾਰ ਸਾਂਝੇ ਕਰਨਾ ਚਾਹੁੰਦਾ, ਵਕਤ ਦੀ ਨਜ਼ਾਕਤ ਨੂੰ ਦੇਖਦਿਆਂ ਹੋਇਆਂ। ਤੁਸੀਂ ਬੜੇ ਪ੍ਰੇਮ ਨਾਲ ਇਹਨਾਂ ਬੋਲਾਂ ਨੂੰ ਇਕਾਗਰਤਾ ਨਾਲ ਸਰਵਣ ਕਰਨਾ, ਤਾਂ ਕਿ ਵਿਚਾਰ ਦਾ ਮਰਕਜ਼ ਸਮਝ ਵਿੱਚ ਆ ਜਾਏ। ਪਤਾ ਨਹੀਂ ਕਿਸ ਏਜੰਸੀ ਨੇ, ਕਿਸ ਔਰਗੇਨਾਈਜੇਸ਼ਨ ਨੇ ਇਹ ਇਸ ਵਾਰ ਚਾਲ ਚੱਲੀ ਹੈ। ਸਾਰਿਆਂ ਦੇ ਮੋਬਾਈਲ ਫੋਨਾਂ 'ਤੇ ਮੈਸੇਜ ਆਏ ਹੋਣਗੇ, ਮੇਰੇ 'ਤੇ ਵੀ ਮੈਸੇਜ ਆਇਆ, ਅਤੇ ਲਿਖਿਆ ਇਹ ਗਿਆ ਵੀ ਅਕਾਲ ਤਖ਼ਤ ਸਾਹਿਬ ਵੱਲੋਂ ਹੁਕਮ ਹੋਇਆ ਹੈ ਕਿ ਇਹ ਦਿਵਾਲੀ ਦਰਬਾਰ ਸਾਹਿਬ ਨਹੀਂ ਮਨਾਈ ਜਾਏਗੀ, ਨਾ ਆਤਿਸ਼ਬਾਜ਼ੀ ਚੱਲਣੀ ਹੈ ਔਰ ਨਾ ਦੀਪਮਾਲਾ ਹੋਣੀ ਹੈ। ਸਾਰੀ ਦੁਨੀਆ 'ਤੇ ਇਹ ਮੈਸੇਜ ਪਹੁੰਚ ਰਿਹਾ ਹੈ। ਮੈਂ ਗੁਜ਼ਾਰਿਸ਼ ਕਰਨਾ ਚਾਹੁੰਦਾ ਹਾਂ, ਇਹ ਬੇਨਤੀ ਕੀਤੀ ਜਾ ਸਕਦੀ ਅਕਾਲ ਤਖ਼ਤ ਸਾਹਿਬ ਨੂੰ, ਕੋਈ ਵੀ ਅਪੀਲ ਕਰ ਸਕਦਾ, ਬੇਨਤੀ ਕਰ ਸਕਦਾ, ਪਰ ਪਤਾ ਨਹੀਂ ਕਿਸ ਸ਼ਰਾਰਤੀ ਦਿਮਾਗ ਦੀ ਇਹ ਕਾਢ ਹੈ, ਇਹ ਗਲਤ ਮੈਸੇਜ ਡੁਲਾਉਣ ਵਾਲਾ, ਭੁਲਾਉਣ ਵਾਲਾ ਅਤੇ ਗੁਰੂ ਨਾਲੋਂ ਤੋੜਨ ਵਾਲਾ ਮੈਸੇਜ ਫੈਲਾਇਆ ਜਾ ਰਿਹਾ। ਇਹੋ ਜਿਹੀ ਗੱਲ ਹੈ ਕੋਈ ਨਹੀਂ, ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਕੋਈ ਇਸ ਤਰ੍ਹਾਂ ਦੀ ਆਗਿਆ ਨਹੀਂ ਕੀਤੀ ਗਈ। ਆਤਿਸ਼ਬਾਜ਼ੀ ਵੀ ਚੱਲਣੀ ਹੈ ਔਰ ਮੈਂ ਅਰਜ਼ ਕਰਨਾ ਚਾਹੁੰਦਾ ਹਾਂ ਦੀਪਮਾਲਾ ਵੀ ਹੋਣੀ ਹੈ, ਕੱਲ੍ਹ ਦੀ ਹੋਈ ਹੋਈ ਤੁਸੀਂ ਦੇਖਦੇ ਪਾਇਓ। ਸੋਗ ਕਿਸ ਗੱਲ ਦਾ, ਜਾਣਾ ਸਭ ਨੇ ਉਹ ਸਮੇਂ ਨੂੰ ਯਾਦ ਕਰੀਏ। ਸਾਡਾ ਇਤਿਹਾਸ ਕਹਿੰਦਾ ਇੱਕ ਸਮਾਂ ਐਸਾ ਆਇਆ ਜਦੋਂ ਕੋਈ 30 ਗਿਣਤੀ ਖਾਲਸੇ ਦੀ ਰਹਿ ਗਈ ਸੀ, ਬੜਾ ਵੱਡਾ ਘੱਲੋਘਾਰਾ ਹੋਇਆ। ਅਤੇ ਸ਼ਾਮ ਨੂੰ ਜੋ ਸਿੱਖ ਬਚ ਗਏ ਨਾ, ਉਹ ਇਹ ਗਾਉਂਦੇ ਪਏ ਸਨ ਬਈ ਤਤ ਖਾਲਸਾ ਸੋ ਰਹੋ ਗਏ ਸੋ ਖੋਟ ਗਵਾਏ। ਤਤ ਖਾਲਸਾ ਜੀਵਦਾ ਹੈ, ਗੁਰੂ ਬਾਬੇ ਦੇ ਬੋਲ ਨੇ, ਚਿਹਾ ਸੁਧ ਕੇ ਚੂੰ ਬਚਵਾ ਕੁਸ਼ਤਾਚਾਰ ਕੇ ਬਾਕੀ ਬਮਾਦਸਤ ਪੇਚੀਦਾ ਮਾਰ। ਇੱਕ ਘੱਲੋਘਾਰਾ ਨਹੀਂ, ਹਜ਼ਾਰਾਂ ਘੱਲੋਘਾਰੇ ਕੋਈ ਕਰ ਲਵੇ, ਇਹ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕੌਮ ਨਾ ਕਦੀ ਮੁੱਕੀ ਹੈ ਔਰ ਨਾ ਇਸਨੂੰ ਮੁਕਾਇਆ ਹੀ ਜਾ ਸਕਦਾ ਹੈ। ਹਾਂ, ਹਮੇਸ਼ਾ ਤੋਂ ਹੋਇਆ ਹੈ, ਮੁਕਾਉਣ ਵਾਲੇ ਆਪ ਮੁੱਕ ਗਏ, ਆਪ ਖਤਮ ਹੋ ਗਏ, ਉਹਨਾਂ ਦਾ ਨਾਮੋ ਨਿਸ਼ਾਨ ਨਾ ਰਿਹਾ। ਮਿਟੇ ਹੈ ਜ਼ਮੀਨ ਪਰ ਨਿਸ਼ਾਨ ਕੈਸੇ ਕੈਸੇ, ਜ਼ਮੀਨ ਖਾ ਗਈ ਆਸਮਾਨ ਕੈਸੇ ਕੈਸੇ। ਅਖੇ ਜੀ ਵੱਡੇ ਵੱਡੇ ਦਰਖਤ ਨੇ, ਕੌਣ ਦੱਸੇ ਇਸ ਧਰਤੀ ਵਿੱਚ ਵੱਡੇ ਵੱਡੇ ਆਸਮਾਨ ਗੁੰਮ ਹੋ ਗਏ ਅਤੇ ਦਰਖਤਾਂ ਅਤੇ ਪੇੜਾਂ ਪੌਦਿਆਂ ਅਤੇ ਝਾੜੀਆਂ ਦਾ ਕੀ ਨਾਮੋ ਨਿਸ਼ਾਨ ਇੱਥੇ ਰਹਿ ਸਕਦਾ ਹੈ? ਹਾਂ, ਰਹਿੰਦਾ ਹੈ ਜਿਸ 'ਤੇ ਗੁਰੂ ਦੀ ਮਿਹਰ ਹੁੰਦੀ। ਨਾਮ ਰਹੋ ਸਾਧੂ ਰਹੋ, ਰਹੋ ਗੁਰੂ ਗੋਬਿੰਦ, ਕਹੋ ਨਾਨਕ ਇਹ ਜਗਤ ਮੈਂ ਕਿਵੇਂ ਜਪਿਓ ਗੁਰਮੰਤ। ਗੁਰੂ ਘਰ ਵਿੱਚ ਸੋਗ ਨਾਮ ਦੀ ਚੀਜ਼ ਨਹੀਂ ਹੈ, ਸੋ ਰੋਜ਼ ਆਨੰਦ ਸਾਹਿਬ ਪੜ੍ਹਿਆ ਜਾਂਦਾ। ਅਤੇ ਮੈਂ ਬੇਨਤੀ ਕਰਨਾ ਚਾਹੁੰਦਾ, ਹੋ ਸਕਦਾ ਕੋਈ ਕੱਲ੍ਹ ਨੂੰ ਕਹਿ ਦੇਵੇ ਬਈ ਅਕਾਲ ਤਖਤ ਸਾਹਿਬ ਦਾ, ਹਰਿਮੰਦਰ ਸਾਹਿਬ ਦਾ ਨਿਸ਼ਾਨ ਸਾਹਿਬ ਵੀ ਝੁਕਾ ਦੇਵੇ ਸੋਗ ਕਰਦਿਆਂ ਹੋਇਆ। ਅਤੇ ਮੈਂ ਵੀ ਗੁਜ਼ਾਰਿਸ਼ ਕਰਨਾ ਚਾਹੁੰਦਾ ਹਾਂ ਬਈ ਸਾਰੀ ਦੁਨੀਆ ਦੀਆਂ ਸਟੇਟਾਂ ਦੇ, ਰਾਜ ਸਰਕਾਰਾਂ ਦੇ, ਸਾਰੀ ਦੁਨੀਆ ਦੀਆਂ ਕੇਂਦਰੀ ਸਰਕਾਰਾਂ ਦੇ ਸਮੇਂ ਸਮੇਂ ਨਾਲ ਝੰਡੇ ਝੁਕਦੇ ਰਹੇ ਹਨ ਔਰ ਝੰਡੇ ਪੁੱਟੇ ਵੀ ਗਏ ਹਨ, ਪਰ ਸ੍ਰੀ ਅਕਾਲ ਤਖਤ ਸਾਹਿਬ ਦਾ ਨਿਸ਼ਾਨ ਸਾਹਿਬ, ਸ੍ਰੀ ਦਰਬਾਰ ਸਾਹਿਬ ਦਾ ਨਿਸ਼ਾਨ ਸਾਹਿਬ, ਇਹ ਇਤਿਹਾਸ ਹੈ, ਨਾ ਅੱਜ ਤੱਕ ਕਦੀ ਝੁਕਿਆ ਹੈ ਅਤੇ ਨਾ ਕਦੀ ਝੁਕੇਗਾ, ਇਹ ਜੁਗੋ ਜੁਗ ਅਟਲ ਝੁਲਦਾ ਹੀ ਰਹੇਗਾ। ਕਿਉਂਕਿ ਕਿਸੇ ਸਰਕਾਰ ਦਾ ਨਿਸ਼ਾਨ ਸਾਹਿਬ ਨਹੀਂ ਹੈ, ਇਹ ਕਿਸੇ ਮੁਲਕ ਦਾ ਨਿਸ਼ਾਨ ਸਾਹਿਬ ਨਹੀਂ ਹੈ, ਇਹ ਕਿਸੇ ਮਨੁੱਖ ਦਾ ਨਿਸ਼ਾਨ ਸਾਹਿਬ ਨਹੀਂ ਹੈ, ਇਹ ਅਕਾਲ ਪੁਰਖ ਦਾ ਸਾਨੂੰ ਨਿਸ਼ਾਨ ਸਾਹਿਬ ਹੈ ਅਤੇ ਨਾ ਇਸਨੂੰ ਕਦੀ ਝੁਕਾਇਆ ਜਾ ਸਕਿਆ ਹੈ ਔਰ ਨਾ ਕੋਈ ਉਸਨੂੰ ਝੁਕਾ ਹੀ ਸਕੇਗਾ। ਖੈਰ, ਮੁਕਤਸਰ ਮੈਂ ਗੁਜ਼ਾਰਿਸ਼ ਕਰਨਾ ਚਾਹੁੰਦਾ ਹਾਂ, ਸਾਹਿਬ ਕਹਿੰਦੇ ਜੇ ਜੀਵਨ ਰੂਪੀ ਘੋੜੀ ਅਤੇ ਕਾਠੀ ਨਾ ਹੋਵੇ, ਤੁਸੀਂ ਦੇਖੋ ਕਾਠੀ ਵੀ ਪਾਈ ਕਾਜਾ ਵੀ ਪਾਇਆ। ਭਾਈ ਮਨੀ ਸਿੰਘ ਜੀ ਆਪਣਾ ਬੰਦ ਬੰਦ ਸਦਕੇ ਕਰ ਦਿੱਤਾ, ਕੁਰਬਾਨ ਕਰ ਦਿੱਤਾ, ਪਰ ਮਜ਼ਾਲ ਹੈ ਕਿਧਰੋਂ ਆਪਣੇ ਹਿਰਦੇ ਨੂੰ ਡੁਲਾਇਆ ਹੋਵੇ ਗੁਰੂ ਮਾਰਗ ਤੋਂ। ਆਓ ਪ੍ਰੇਮ ਸਹਿਤ ਇਹਨਾਂ ਪਾਵਨ ਪੰਕਤੀਆਂ ਦਾ ਪਾਠ ਸਰਵਣ ਕਰੀਏ ਜੀ। ਹਾਂਜੀ,
ਦੇਹ ਪਾਵੋ ਜੀਨਾ ਬੁੱਧ ਚੰਗਾ ਰਾਮ।
ਪਰਮਾਤਮਾ ਨੂੰ ਸਮਝਣਾ, ਉਸ ਨਾਲ ਜੁੜਨਾ ਇਸ ਦੇਹ ਦੇ ਕਾਠੀ ਪਾਉਣ ਜੈਸਾ ਹੈ।
ਚੜ ਲੰਗਾ ਜੀ ਬਿਖਮ ਭਯੰਗਾ ਰਾਮ।
ਫਿਰ ਇਸ ਦੇਹ ਰੂਪੀ ਘੋੜੀ ਤੇ ਚੜ ਕੇ ਭਯਾਨਕ ਸੰਸਾਰ ਸਾਗਰ ਤੋਂ ਪਾਰ ਉਤਰ ਜਾਈਦਾ ਹੈ।
ਬਿਖਮ ਭਯੰਗਾ ਅਨੰਤ ਤਰੰਗਾ ਗੁਰਮੁਖ ਪਾਰ ਲੰਘਾ।
ਗੁਰੂ ਦੇ ਸ਼ਬਦ ਦੀ ਬਰਕਤ ਦਾ ਸਦਕਾ ਗੁਰੂ ਦੇ ਸਨਮੁਖ ਰਹਿੰਦਿਆਂ ਇਸ ਜ਼ਹਿਰੀਲੇ ਭਿਆਨਕ ਸਾਗਰ ਸੰਸਾਰ ਤੋਂ ਇਹ ਜੀਵਨ ਰੂਪੀ ਘੋੜੀ ਪਾਰ ਲੰਘਾ ਦਿੰਦੀ ਹੈ।
ਹਰ ਬੋਹਿਤ ਚੜ ਵੱਡ ਭਾਗੀ ਲੰਘੈ,
ਵਾਹ
ਗੁਰ ਖੇਵਟ ਸਬਦ ਤਰਾਏ।
ਗੁਰੂ ਦੀ ਮਿਹਰ ਸਦਕਾ ਵਡਭਾਗੀ ਜਨ ਇਸ ਜੀਵਨ ਰੂਪੀ ਘੋੜੀ ਤੇ ਸੰਸਾਰ ਦੇ ਭਿਆਨਕ ਸਾਗਰ ਤੋਂ ਗੁਰੂ ਮਲਾਹ ਦੀ ਰਾਹੀਂ ਤਰ ਜਾਂਦਾ ਹੈ।
ਅਨ ਦਿਨ ਹਰ ਰੰਗ ਹਰ ਗੁਣ ਗਾਵੈ, ਹਰ ਰੰਗੀ ਹਰ ਰੰਗਾ।
ਐਸਾ ਪੁਰਖ ਦਿਨ ਰਾਤ ਪ੍ਰਭੂ ਦੇ ਗੁਣ ਗਾਉਂਦਾ ਰਹਿੰਦਾ, ਜੋ ਰੰਗੀਲਾ ਪ੍ਰਭੂ ਹੈ ਉਸਦੇ ਪ੍ਰੇਮ ਦੇ ਰੰਗ ਚ ਰੰਗਿਆ ਰਹਿੰਦਾ ਹੈ। ਹਾਂਜੀ,
ਜਨ ਨਾਨਕ ਨਿਰਵਾਣ ਪਦ ਪਾਇਆ, ਹਰ ਉੱਤਮ ਹਰ ਪਦ ਚੰਗਾ।
ਨਿਰਵਾਣ ਪਦ ਦਾ ਮਤਲਬ ਹੈ ਅਧਿਆਤਮਕ ਜਗਤ ਦੀ ਸਭ ਤੋਂ ਉੱਚੀ ਪੰਗਤੀ ਪਦਵੀ ਬ੍ਰਹਮ ਗਿਆਨ, ਉਸ ਨੂੰ ਪ੍ਰਾਪਤ ਹੁੰਦਾ ਹੈ ਤੇ ਪਤਾ ਚੱਲ ਜਾਂਦਾ ਹਰ ਉੱਤਮ ਪਰਮਾਤਮਾ ਸਭ ਤੋਂ ਉੱਤਮ ਹੈ, ਤੇ ਇਹ ਸਮਝਣ ਦੀ ਇਹ ਬ੍ਰਹਮ ਗਿਆਨ ਦੀ ਚੰਗੀ ਪਦਵੀ ਉਸ ਨੂੰ ਪ੍ਰਾਪਤ ਹੁੰਦੀ ਹੈ।
ਕੜਿਆਲ ਮੁਖੇ ਗੁਰ ਗਿਆਨ ਦ੍ਰਿੜਾਇਆ ਰਾਮ।
ਕੜਿਆਲ ਦਾ ਮਤਲਬ ਹੈ ਕਾਜਾ, ਜੋ ਘੋੜੀ ਦੇ ਮੂੰਹ ਵਿੱਚ ਪਾਇਆ ਜਾਂਦਾ ਹੈ। ਕੋਈ ਰੱਸੀ, ਕੋਈ ਤਾਗਾ, ਕੋਈ ਹੋਰ ਕਮਜ਼ੋਰ ਚੀਜ਼ ਨਹੀਂ ਪਾਈ ਜਾਂਦੀ, ਕਿਉਂਕਿ ਘੋੜੀ ਚੱਬ ਜਾਂਦੀ ਹੈ, ਲੰਘਾ ਲੈਂਦੀ ਹੈ। ਕੇਵਲ ਲੋਹੇ ਦਾ ਕੜਿਆਲਾ ਹੀ ਘੋੜੀ ਦੇ ਮੁਖੜੇ 'ਚ ਪਾਇਆ ਜਾਂਦਾ ਹੈ। ਇਹਦਾ ਮਤਲਬ ਹੈ ਹੋਰ ਕੋਈ ਤਰੀਕਾ ਨਹੀਂ ਹੈ ਸੰਸਾਰ ਸਾਗਰ ਤੋਂ ਤਰਨ ਦਾ, ਇਹ ਕੇਵਲ ਗੁਰੂ ਦਾ ਸ਼ਬਦ ਗੁਰਮੰਤਰ ਦਾ ਅਭਿਆਸ ਹੀ ਮਨੁੱਖ ਨੂੰ ਪਾਰ ਲੰਘਾਉਂਦਾ ਹੈ।
ਤਨ ਪ੍ਰੇਮ ਹਰ ਚਾਬਕ ਲਾਇਆ ਰਾਮ।
ਪਰਮਾਤਮਾ ਦਾ ਪ੍ਰੇਮ ਇਸ ਘੋੜੀ ਨੂੰ ਚਾਬਕ ਦੀ ਤਰ੍ਹਾਂ ਸਿੱਧਾ ਰੱਖਦਾ ਹੈ।
ਤਨ ਪ੍ਰੇਮ ਹਰ ਹਰ ਲਾਏ ਚਾਬਕ, ਮਨ ਜਿਣੈ ਗੁਰਮੁਖ ਜੀਤਿਆ।
ਇਸ ਢੰਗ ਦੇ ਨਾਲ ਪ੍ਰੇਮ ਦਾ ਚਾਬਕ ਮਾਰਦਿਆਂ ਮਾਰਦਿਆਂ, ਜਿਵੇਂ ਕਬੀਰ ਜੀ ਦੇ ਬਚਨ ਨੇ, ਚੱਲ ਰਹੇ ਬੈਕੁੰਠ ਤੁਜੋ ਲੈ ਤਾਰੋ ਹਿੱਚ ਹੈ, ਤਾਂ ਪ੍ਰੇਮ ਕੇ ਚਾਬਕ ਮਾਰੋ। ਇਹ ਪ੍ਰੇਮ ਦੀ ਚਾਬਕ ਇਸ ਨੂੰ ਸਿੱਧਾ ਰੱਖਦੀ ਹੈ ਤੇ ਗੁਰਮੁਖ ਜੀਵਨ ਦੀ ਬਾਜੀ ਜਿੱਤ ਜਾਂਦਾ ਹੈ।
ਅਕੜੋ ਕੜਾਵੈ ਸ਼ਬਦ ਪਾਵੈ, ਅਪਿਓ ਹਰ ਰਸ ਪੀਤਿਆ।
ਉਹ ਨਾ ਘੜਿਆ ਜਾਣ ਵਾਲਾ ਅੱਲੜ ਮਨ ਗੁਰੂ ਦੇ ਸ਼ਬਦ ਦੀ ਬਰਕਤ ਦਾ ਸਦਕਾ ਘੜਿਆ ਜਾਂਦਾ ਹੈ ਤੇ ਨਾਮ ਅੰਮ੍ਰਿਤ ਪੀਣਾ ਪ੍ਰਾਪਤ ਹੁੰਦਾ ਹੈ।
ਸੁਣ ਸ਼ਰਾਵਣ ਬਾਣੀ ਗੁਰ ਵਖਾਣੀ, ਹਰ ਰੰਗ ਤੁਰੀ ਚੜਾਇਆ।
ਫਿਰ ਇਸ ਤਰ੍ਹਾਂ ਘੋੜੀ ਤੇ ਚੜਨਾ ਕੀ ਹੈ? ਸਭ ਕਰਨੇ ਪਰਮਾਤਮਾ ਦੇ ਸ਼ੁਭ ਗੁਣਾਂ ਨੂੰ ਸਰਵਣ ਕਰਨਾ, ਗੁਰੂ ਦੀ ਬਾਣੀ ਨੂੰ ਸਰਵਣ ਕਰਨਾ। ਸੁਣ ਸ਼ਰਵਣ ਬਾਣੀ ਗੁਰ ਵਖਾਣੀ, ਜੋ ਜੀਵਨ ਜਗਤ ਜੋ ਬੋਲ ਗੁਰੂ ਨੇ ਆਖੇ ਨੇ ਉਹਨਾਂ ਨੂੰ ਸਰਵਣ ਕਰਨਾ, ਇਸ ਘੋੜੀ ਤੇ ਚੜਨਾ ਹੈ।
ਮਹਾਮਾਰਗ ਪੰਥ ਬਿਖੜਾ, ਜਨ ਨਾਨਕ ਪਾਰ ਲੰਘਾਇਆ।
ਜੀਵਨ ਦਾ ਇਹ ਪੰਥ ਜੋ ਮਹਾਂ ਬਿਖੜਾ ਹੈ, ਉਸ ਸੰਸਾਰ ਸਾਗਰ ਤੋਂ ਗੁਰੂ ਪਾਰ ਕਰ ਦਿੰਦਾ ਹੈ।
ਘੋੜੀ ਤੇਜਨ ਦੇਹੇ ਰਾਮ ਉਪਾਇਆ ਰਾਮ।
ਇਹ ਬੜੀ ਤੇਜ਼ ਚੱਲਣ ਵਾਲੀ ਘੋੜੀ ਨੂੰ ਪਰਮਾਤਮਾ ਨੇ ਹੀ ਪੈਦਾ ਕੀਤਾ ਹੈ। ਬੜੇ ਲੋਕ ਨੇ, ਮੈਂ ਅਰਜ਼ ਕਰਾਂ, ਜਿਨ੍ਹਾਂ ਨੇ ਘੋੜੀ ਨੂੰ ਘਾਹ ਦਾਣਾ ਤੇ ਬੜਾ ਪਾਇਆ, ਸੇਵਾ ਤੇ ਬੜੀ ਬੜੀ ਕੀਤੀ, ਖਰਕਣਾ ਤੇ ਬੜਾ ਕੀਤਾ, ਇਤਨਾ ਖਵਾ ਦਿੱਤਾ, ਇਤਨਾ ਘਾਹ ਦਾਣਾ ਪਾਇਆ। ਹੁਣ ਕਈਆਂ ਦੀ ਇਹ ਦੇਹ ਘੋੜੀ ਜਿਹੜੀ ਹੈ ਨਾ, ਉਹ ਘੋੜੀ ਤੇ ਲੱਗਦੀ ਨਹੀਂ ਹੈ, ਹਾਥੀ ਲੱਗਦੀ ਹੈ। ਖਿਮਾ ਮੰਗ ਕੇ ਕਹਿਣਾ ਚਾਹੁੰਦਾ, ਇਸ ਘੋੜੀ ਨੂੰ ਚੱਲਣਾ ਹੀ ਔਖਾ ਹੋ ਗਿਆ। ਪਰ ਸੱਚ ਜਾਣਨਾ, ਜਦੋਂ ਮਨੁੱਖ ਨੂੰ ਪਤਾ ਚੱਲਦਾ ਹੈ ਇਹ ਘੋੜੀ ਪਰਮਾਤਮਾ ਨੇ ਦਿੱਤੀ ਹੈ ਤੇ ਆਪਣੇ ਘਰ ਤੱਕ ਪਹੁੰਚਣ ਲਈ ਦਿੱਤੀ ਹੈ, ਫਿਰ ਮਨੁੱਖ ਸਮਝ ਲੈਂਦਾ ਹੈ ਇਹ ਪਰਮਾਤਮਾ ਦੀ ਦਾਤ ਹੈ।
ਜਿਤ ਹਰ ਪ੍ਰਭ ਜਪੈ ਸਾ ਧਨ ਧਨ ਤੁਖਾਈਆ ਰਾਮ।
ਮਹਾਰਾਜ ਕਹਿੰਦੇ ਇਹ ਘੋੜੀ ਵੀ ਧਨਤਾ ਦੇ ਯੋਗ ਹੈ। ਤੁਖਾਈਆ, ਤੁਖਾਈ ਵੀ ਘੋੜੀ ਨੂੰ ਕਹਿੰਦੇ ਨੇ। ਇੱਧਰ ਹਿਮਾਲਿਆ ਦੇ ਉੱਤਰ ਪੂਰਬ ਦਾ ਇਲਾਕਾ ਹੈ ਜਿਹਨੂੰ ਤੁਖਾਰ ਦੇਸ਼ ਕਹਿੰਦੇ ਨੇ, ਉੱਥੋਂ ਦੀ ਘੋੜੀ ਨੂੰ ਤੁਖਾਈ ਕਹਿੰਦੇ ਨੇ। ਔਰ ਇਸ ਤਰ੍ਹਾਂ ਮੈਂ ਤਾਜ਼ੀ ਵੀ ਕਹਿੰਦੇ ਨੇ ਅਫਗਾਨਿਸਤਾਨ ਦੇ ਘੋੜਿਆਂ ਨੂੰ। ਇੱਥੇ ਮਹਾਰਾਜ ਨੇ ਤੁਖਾਈਆ ਸ਼ਬਦ ਵਰਤਿਆ, ਕਹਿੰਦੇ ਨੇ ਧਨਤਾ ਦੇ ਯੋਗ ਹੈ। ਜਿਤ ਹਰ ਪ੍ਰਭ ਜਾਪੈ ਸਾ ਧਨ ਧਨ ਤੁਖਾਈ ਰਾਮ। ਇਹ ਜੀਵਨ ਵੀ ਧਨਤਾ ਯੋਗ ਹੈ, ਜਿਸ ਨਾਲ ਪ੍ਰਾਪਤ ਕਰਕੇ ਜਿਸ ਨੂੰ ਪਰਮਾਤਮਾ ਨਾਲ ਜੁੜਿਆ ਜਾ ਸਕਦਾ ਹੈ।
ਜਿਤ ਹਰ ਪ੍ਰਭ ਜਾਪੈ ਸਾ ਧਨ ਸਾ ਵਸੈ ਤੁਰ ਪਾਇਆ ਕਿਰਤ ਜੁੜੰਦਾ।
ਫਿਰ ਉਸਨੂੰ ਸਾਬਾਸ ਮਿਲਦੀ ਹੈ, ਜੀਵਨ ਸਫਲ ਹੋ ਜਾਂਦਾ। ਸਫਲ ਸਫਲ ਭਈ ਸਫਲ ਯਾਤਰਾ, ਜਿਤ ਹਰ ਪ੍ਰਭ ਜਾਪੈ ਸਾ ਧਨ ਸਾ ਵਸੈ ਤੁਰ ਪਾਇਆ ਕਿਰਤ ਜੁੜੰਦਾ। ਤੁਰੋਂ ਦਰਗਾਹੋਂ ਪੁਰਬਲੇ ਸੰਸਕਾਰਾਂ ਦਾ ਲੇਖ ਉਗੜਦਾ ਹੈ ਤੇ ਪਰਮਾਤਮਾ ਨਾਲ ਜੁੜਨਾ ਆਉਂਦਾ ਹੈ।
ਚੜ ਦੇਹੜ ਘੋੜੀ ਬਿਖਮ ਲੰਘਾਏ ਮਿਲ ਗੁਰਮੁਖ ਪਰਮਾਨੰਦਾ।
ਫਿਰ ਦੇਹੜ ਦਾ ਮਤਲਬ ਹੈ ਸੋਹਣੀ ਦੇ, ਭਾਗਾਂ ਵਾਲੀ ਦੇ, ਸੁਹਾਵਣੀ ਦੇ। ਚੜ ਦੇਹੜ ਘੋੜੀ ਬਿਖਮ ਲੰਘਾਏ, ਇਸ ਔਖੇ ਸਫ਼ਰ ਤੋਂ, ਘਾਟੀਆਂ ਦੇ ਸਫ਼ਰ ਤੋਂ ਪਾਰ ਲੰਘਾ ਦਿੰਦੀ ਹੈ ਤੇ ਗੁਰੂ ਨੂੰ ਮਿਲ ਕੇ ਮਨੁੱਖ ਪਰਮ ਆਨੰਦ ਪ੍ਰਾਪਤ ਕਰਦਾ ਹੈ।
ਹਰ ਹਰ ਕਾਜ ਰਚਾਇਆ ਪੂਰੈ ਮਿਲ ਸੰਤ ਜਣਾ ਜੰਨ ਆਈ।
ਬਸ ਫਿਰ ਸਮਝ ਲਓ ਕਿ ਉਸ ਕਰਤਾ ਪੁਰਖ ਨੇ ਇਸ ਜੀਵ ਆਤਮਾ ਨੂੰ ਆਪਣੇ ਨਾਲ ਮਿਲਾਉਣ ਦਾ ਆਨੰਦ ਕਾਰਜ ਰਚਾ ਲਏ ਤੇ ਜੰਨ ਕਿਹੜੀ ਬਣੀ, ਬਰਾਤ ਕਿਹੜੀ ਆਈ ਹੈ। ਸਾਹਿਬ ਕਹਿੰਦੇ ਸਤਸੰਗ ਵਿੱਚ ਬੈਠਣਾ, ਗੁਰਮੁਖਾਂ ਦੇ ਕੋਲ ਬੈਠਣਾ, ਮਾਨੋ ਜੰਨ ਚੜ੍ਹੀ ਹੈ।
ਜਨ ਨਾਨਕ ਹਰ ਵਰ ਪਾਇਆ ਮੰਗਲ ਮਿਲ ਸੰਤ ਜਨਾ ਵਾਧਾਈ।
ਮਹਾਰਾਜ ਕਹਿੰਦੇ ਪਰਮਾਤਮਾ ਨੂੰ ਮਿਲਣ ਦੀ, ਪਰਮਾਤਮਾ ਰੂਪੀ ਵਰ ਨੂੰ, ਪਤੀ ਨੂੰ ਮਿਲਣ ਦੀ ਮਹਾਨ ਖੁਸ਼ੀ ਪ੍ਰਾਪਤ ਹੋਈ, ਮੰਗਲ ਪ੍ਰਾਪਤ ਹੋਇਆ। ਮਿਲ ਸੰਤ ਜਨਾ ਵਾਧਾਈ ਤੇ ਗੁਰਮੁਖ ਦਾ ਮਨ ਸਾਦੀਆਨਿਆਂ ਨਾਲ ਗੂੰਜ ਪਿਆ। ਉਸ ਵਿੱਚ ਖੁਸ਼ੀ ਦੇ ਵਾਜੇ ਵੱਜ ਪਏ, ਪ੍ਰਸੰਨਤਾ ਦਾ ਅਨਹਦ ਨਾਦ ਛਿੜਦਾ ਹੋਇਆ ਦਿਖਾਈ ਪਿਆ। ਸਤਿਗੁਰੂ ਜੀ ਨੇ ਵਧਾਈ ਸ਼ਬਦ ਵਰਤਿਆ ਹੈ। ਅੱਜ ਦੇ ਇਸ ਬੰਦੀ ਛੋੜ ਦਿਵਸ ਦੀਆਂ ਕੋਟਾਨ ਕੋਟ ਮੁਬਾਰਕਬਾਦ ਆਪ ਸਾਰਿਆਂ ਨੂੰ ਪੇਸ਼ ਕਰਦਿਆਂ ਦਾਸ ਭੁੱਲਾਂ ਚੁੱਕਾਂ ਦਾ ਖਿਮਾ ਦਾ ਯਾਚਕ ਹੈ। ਸਾਹਿਬ ਜੀ ਨੇ 52 ਰਾਜਿਆਂ ਨੂੰ ਅੱਜ ਕੈਦ 'ਚੋਂ ਛੁਡਾਇਆ ਸੀ। ਗੁਰੂ ਚਰਨਾਂ 'ਚ ਬੇਨਤੀ ਕਰੀਏ, ਹੇ ਪਾਤਸ਼ਾਹ ਸਾਨੂੰ ਵੀ ਵਿਕਾਰ ਅਹੰਕਾਰ ਅਤੇ ਤਕਰਾਰ ਦੀ ਕੈਦ 'ਚੋਂ ਛੁਡਾਓ ਅਤੇ ਸਾਡਾ ਜੀਵਨ ਤੇਰੇ ਚਰਨ ਕਮਲਾਂ ਨਾਲ ਜੁੜ ਜਾਏ। ਬਾਰੰਬਾਰ ਸਭ ਦਾ ਧੰਨਵਾਦ, ਹੋਈਆਂ ਭੁੱਲਾਂ ਦੀ ਖਿਮਾ ਜ਼ਰੂਰ ਨਿਮਾਣੇ ਸੇਵਕਾਂ ਦੀ ਝੋਲੀ 'ਚ ਪਾ ਦੇਣਾ ਅਤੇ ਸਾਹਿਬ ਜੀਆਂ ਦੇ ਦਰੋਂ ਮਿਲਣ ਵਾਲੀ ਬਖਸ਼ਿਸ਼ਮਈ ਫਤਿਹ ਦੀ ਦਾਤ ਆਪਣੀ ਆਪਣੀ ਝੋਲੀ 'ਚ ਪਵਾਉਣ ਤੋਂ ਪੇਸ਼ਤਰ। ਆਖਰੀ ਪੰਕਤੀਆਂ ਦਾ ਪਾਠ ਸਾਰੇ ਮਿਲ ਕੇ ਕਰੀਏ ਜੀ।
ਹਰ ਹਰ ਕਾਜ ਰਚਾਇਆ ਪੂਰੇ
ਮਿਲ ਸੰਤ ਜਨਾ ਜਨ ਆਈ, ਜਨ ਨਾਨਕ ਹਰ ਵਰ ਪੂਰਾ
ਮੰਗਲ
ਮਿਲ ਸੰਤ ਜਨਾ ਵਾਧਾਈ।
ਵਾਹਿਗੁਰੂ
ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।